सहज सुभाए दर्शन परसे गुरु कै जन्म मरण दुख जा सतनाम धनवाके गुरु साहिब जियो मंगर माह सोहंदिया हर पिर संग बैठडिया तिनकी शोभा क्या गणी जे साहिब मेलड़िया मंगर माह सोखंदिया हर पिर संग बैठडिया तिनकी शोभा क्या गणी जे साहिब मेलड़िया तन मन मौलिया राम स्यों संग साध सखे लड़िया साध जना ते बाहरी से रहन अकेलड़िया तिन दुख ना कब हूं उतरे से जम के वस पड़िया जिनी राव्या प्रभ आपना से दिसन नित खड़िया रतन ਜਵੇ ਹਰ ਲਾਲ ਹਰ ਕੰਠ ਤਿੰਨਾ ਜੜੀਆਂ ਰਤਨ ਜਵੇ ਹਰ ਲਾਲ ਹਰ ਕੰਠ ਤਿੰਨਾ ਜੜੀਆਂ ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸ਼ਰਣੀ ਦਰ ਪੜੀਆਂ ਮੰਗਰ ਪ੍ਰਭ ਆਰਾਧਣਾ ਬਹੁੜ ਨਾ ਜਨਮੜੀਆਂ ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸ਼ਰਣੀ ਦਰ ਪੜੀਆਂ ਮੰਗਰ ਪ੍ਰਭ ਆਰਾਧਣਾ ਬਹੁੜ ਨਾ ਜਨਮੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸ਼ਬਦ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਭਾਵਾਂ ਰੋਜ਼ ਆਪਾਂ ਪਿਛਲੇ ਦਿਨਾਂ ਤੋਂ ਸਤਿਗੁਰੂ ਗੁਰੂ ਤੇਗ ਬਹਾਦੁਰ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਪਵਿੱਤਰ ਮੁਖ ਤੋਂ ਉਚਾਰਨ ਕੀਤੇ ਹੋਏ ਸਲੋਕਾਂ ਦੀ ਵਿਚਾਰ ਕਰ ਰਹੇ ਹਾਂ। ਪਰ ਅੱਜ ਮੰਗਰ ਦਾ ਮਹੀਨਾ ਪ੍ਰਾਰੰਭ ਹੋਇਆ ਹੈ ਤੇ ਧੰਨ ਗੁਰੂ ਅਰਜੁਨ ਦੇਵ ਪੰਚਮ ਪਾਤਸ਼ਾਹ ਜੀ ਨੇ ਇਸ ਮਹੀਨੇ ਦੇ ਰਾਹੀਂ ਜੋ ਸਾਨੂੰ ਗੁਰਮਤ ਉਪਦੇਸ਼ ਦ੍ਰਿੜ ਕਰਾਇਆ ਉਸ ਦੀ ਵਿਚਾਰ ਕਰਨੀ ਅਤ ਜ਼ਰੂਰੀ ਸੀ। ਇਸ ਮਹੀਨੇ ਦਾ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਸ਼ਬਦ ਦੇ ਸੰਖੇਪ ਜੈ ਭਾਵ ਅਰਥ ਨੂੰ ਆਪਾਂ ਜ਼ਰੂਰ ਸਮਝ ਲਈਏ ਵੀ ਅੱਜ ਦੀ ਵਿਚਾਰ ਦਾ ਕੇਂਦਰੀ ਧੁਰਾ ਜਾਂ ਵਿਸ਼ਾ ਵਸਤੂ ਕੀ ਹੈ। ਇਸ ਪਵਿੱਤਰ ਸ਼ਬਦ ਵਿੱਚ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਨੇ ਦੋ ਬਚਨ ਸਾਨੂੰ ਦ੍ਰਿੜ ਕਰਾਏ ਨੇ। ਪਹਿਲਾ ਬਚਨ ਉਹ ਸੁਹਾਗਵਤੀ ਉਹ ਵਡਭਾਗਣਾ ਜਿਹੜੀਆਂ ਆਪਣੇ ਪਿਆਰੇ ਪਤੀ ਪਰਮੇਸ਼ਵਰ ਦੇ ਕੋਲ ਬੈਠੀਆਂ ਨੇ ਤੇ ਉਹਨਾਂ ਦੇ ਤਨ ਦਾ ਰੂਪ ਉਹਨਾਂ ਦੇ ਗੁਣਾਂ ਦਾ ਸ਼ਿੰਗਾਰ ਉਹਨਾਂ ਦੇ ਅੰਦਰ ਰੂਹਾਨੀਅਤ ਦੀ ਜਿਹੜੀ ਲਾਲੀ ਹੈ ਅਸਲ ਵਿੱਚ ਉਹ ਹੀ ਸ਼ਿੰਗਾਰ ਬਣ ਕੇ ਉਹਨਾਂ ਨੂੰ ਸ਼ੋਭਾ ਪਈ ਦਿੰਦੀ ਹੈ। ਦੂਸਰਾ ਇਸ ਵਿੱਚ ਬਚਨ ਇੱਕ ਹੋਰ ਕੀਤਾ ਕਿ ਜਿਨ੍ਹਾਂ ਨੂੰ ਉਸ ਪਿਆਰੇ ਵਾਹਿਗੁਰੂ ਪ੍ਰਭੂ ਪਤੀ ਦਾ ਮਿਲਾਪ ਹਾਸਲ ਨਹੀਂ ਹੋਇਆ ਉਹ ਇਕੱਲੀਆਂ ਕੁਰਲਾ ਰਹੀਆਂ ਨੇ ਸੁਹਾਗਣਾ ਨੇ ਆਪਣੇ ਗਲੇ ਵਿੱਚ ਨਾਮ ਦਾ ਹੀਰਾ ਨਾਮ ਦਾ ਲਾਲ ਨਾਮ ਦਾ ਰਤਨ ਪਾਇਆ ਤੇ ਪਰਮਾਤਮਾ ਤੋਂ ਕੁੱਤੀਆਂ ਹੋਈਆਂ ਦੁਹਾਗਣਾ ਨੇ ਆਪਣੇ ਗਲੇ ਦੇ ਵਿੱਚ ਦੁੱਖਾਂ ਦਾ ਹਾਰ ਪਾ ਲਿਆ ਜਿਸ ਕਰਕੇ ਉਹਨਾਂ ਦਾ ਇਹ ਦੁੱਖ ਕੱਟਦਾ ਨਹੀਂ ਪਿਆ। ਅਖੀਰ ਤੇ ਧੰਨ ਗੁਰੂ ਅਰਜੁਨ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਜਿਨ੍ਹਾਂ ਭਾਗਵਾਨਾਂ ਨੂੰ, ਜਿਨ੍ਹਾਂ ਸੁਹਾਗਵਤੀਆਂ ਨੂੰ ਪਿਆਰੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਪਤੀ ਦਾ ਵਸਲ ਹਾਸਲ ਹੋ ਗਿਆ, ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ਤੇ ਸਾਹਿਬ ਕਹਿੰਦੇ ਨੇ ਫਿਰ ਮੱਘਰ ਦੇ ਮਹੀਨੇ ਵਿੱਚ ਜਿਹੜਾ ਬੰਦਾ ਉਸ ਕਾਦਰ ਨੂੰ, ਕਰਤਾਰ ਨੂੰ ਦਿਨ ਰਾਤ ਅਰਾਧੇਗਾ, ਉਹਦਾ ਜਨਮ ਤੇ ਮਰਨ ਦਾ ਦੁੱਖ ਹੀ ਕੱਟਿਆ ਜਾਏ। ਇਹ ਸੰਖੇਪ ਜਿਹਾ ਭਾਵ ਹੈ। ਆਓ, ਇੱਕ ਤਾਂ ਇਸ ਸ਼ਬਦ ਦੀ ਵਿਚਾਰ ਆਪਾਂ ਕਰਨੀ ਹੈ। ਦੋ ਕੁ ਦਿਨ ਲਈ ਸਿਰਫ ਲੜੀਵਾਰ ਵਿਚਾਰ ਰੋਕੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਜੀ ਦਾ ਆਗਮਨ ਪੁਰਬ ਕੱਲ ਆ ਰਿਹਾ ਹੈ। ਅੱਜ ਵੀ ਅਸੀਂ ਆਪਣੇ ਜਗਤ ਗੁਰ ਬਾਬਾ, ਰਹਿਮਤਾਂ ਦਾ ਸਾਈਂ, ਪਿਆਰ ਦਾ ਪੁਤਲਾ, ਰੂਹਾਨੀਅਤ ਦਾ ਸਮੁੰਦਰ, ਡਿੱਗਿਆਂ ਢੱਠਿਆਂ ਦਾ ਸਹਾਰਾ ਬਣਨ ਵਾਲਾ ਤੇ ਜ਼ੁਲਮ ਕਰਨ ਵਾਲਿਆਂ ਦੇ ਸਾਹਮਣੇ ਛਾਤੀ ਠੋਕ ਕੇ ਸੱਚ ਬੋਲਣ ਵਾਲਾ ਤੇ ਜਿਸ ਨੂੰ ਭਾਈ ਗੁਰਦਾਸ ਜੀ ਹੁਣਾਂ ਨੇ ਆਪਣੀ ਰਚਨਾ ਵਿੱਚ ਇਹ ਸ਼ਬਦ ਵਰਤੇ ਨੇ ਕਿ ਸਿੰਘ ਉਜਾੜ ਦੇ ਵਿੱਚ, ਜੰਗਲ ਦੇ ਵਿੱਚ ਬੁਕਿਆ ਹੈ ਤੇ ਉਸ ਦੀ ਗਰਜ ਨੂੰ ਸੁਣ ਕੇ ਪਖੰਡੀ ਦੰਭੀ ਜਿਹੜੇ ਨੇ ਇੱਕੋ ਦਮ ਆਲੋਪ ਹੋ ਗਏ। ਉਸ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਪੁਰਬ ਸੰਬੰਧੀ ਵੀ ਇਸੇ ਸ਼ਬਦ ਨੂੰ ਆਧਾਰ ਬਣਾ ਕੇ ਆਪ ਨਾਲ ਵਿਚਾਰ ਸਾਂਝੀ ਕੀਤੀ ਜਾਏਗੀ। ਕਰੋ ਕਿਰਪਾਲਤਾ ਸਾਧ ਸੰਗਤ, ਆਪਣੇ ਅੰਦਰ ਨੂੰ ਅੱਜ ਟਿਕਾਣ ਦਾ ਯਤਨ ਕਰੀਏ, ਕਿਉਂਕਿ ਆਹ ਦਿਨ ਉਹ ਨੇ ਕਿ ਜਦੋਂ ਜਗਿਆਸੂ ਦੇ ਅੰਦਰ ਦੇ ਫੁਰਨੇ ਸ਼ਾਂਤ ਹੋ ਜਾਣ, ਪਿਆਰੇ ਦੇ ਆਉਣ ਦਾ ਦਿਨ ਹੋਵੇ ਤੇ ਵਾਹਿਗੁਰੂ ਮਿਹਰ ਕਰੇ ਅੰਦਰ ਬੈਰਾਗ ਵਿੱਚ, ਅੰਦਰ ਰਸ ਵਿੱਚ, ਅੰਦਰ ਨਾਮ ਵਿੱਚ ਭਿੱਜੇ। ਕੀ ਪਤਾ ਕਦੋਂ ਹਿਰਦੇ ਦਾ ਕਪਾਟ ਖੋਲ ਕੇ ਮੇਰੇ ਬਾਬੇ ਨਾਨਕ ਨੇ ਇਸ ਅੰਦਰ ਨੂੰ ਭਾਗ ਲਾ ਦੇਣਾ ਹੈ। ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ। ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਨੂੰ ਪ੍ਰਾਰੰਭ ਕਰਦਿਆਂ ਮੱਘਰ ਦੇ ਮਹੀਨੇ ਵਿੱਚ ਉਹਨਾਂ ਗੁਰਮੁਖ ਸਖੀਆਂ ਦੀ, ਉਹਨਾਂ ਸੁਹਾਗਣਾਂ ਦੀ, ਉਹਨਾਂ ਭਾਗਵਾਨਾਂ ਦੀ ਸ਼ਿਵ ਤੋਂ ਸਲਾਹ ਕੀਤੀਓ ਨੇ ਜਿਹੜੀਆਂ ਮੱਘਰ ਦੇ ਮਹੀਨੇ ਵਿੱਚ ਆਪਣੇ ਪਰਮਾਤਮਾ ਪਤੀ ਦੇ ਕੋਲ ਬੈਠੀਆਂ। ਹਜ਼ੂਰ ਦੇ ਅੰਮ੍ਰਿਤ ਬਚਨ ਆਰੰਭ ਵਿੱਚ ਨੇ ਮੰਗਰ ਮਾਂ ਹੈ ਸੁਖੰਦੀਆਂ, ਹਰ ਪਿਰ ਸੰਗ ਬੈਠੜੀਆਂ, ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਸਾਹਿਬ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਮੱਘਰ ਦੇ ਮਹੀਨੇ ਵਿੱਚ ਉਹ ਜੀਵ ਇਸਤਰੀਆਂ ਉਹ ਗੁਰਮੁਖ ਸੁਣਦੇ ਨੇ ਕਿਹੜੀਆਂ ਹਨ? ਕਹਿਣ ਲੱਗੇ ਹਰ ਪਿਰ ਸੰਗ ਬੈਠੜੀਆਂ, ਜਿਹੜੀਆਂ ਆਪਣੇ ਪਰਮਾਤਮਾ ਪਤੀ ਦੇ ਕੋਲ ਬੈਠ ਗਈਆਂ ਉਹ ਸ਼ੋਭਾ ਵਾਲੀਆਂ ਨੇ। ਤੇ ਜੇਕਰ ਕੋਈ ਆਪਣੇ ਲਫ਼ਜ਼ਾਂ ਨਾਲ, ਆਪਣੀ ਜ਼ਬਾਨ ਨਾਲ, ਆਪਣੇ ਅੰਦਰ ਦੇ ਬਲਬਲੇ ਤੇ ਖਿਆਲ ਨਾਲ ਉਹਨਾਂ ਸੁਹਾਗਣਾਂ ਦੀ ਸ਼ੋਭਾ ਬਿਆਨ ਕਰਨ ਦਾ ਯਤਨ ਕਰੇ, ਕਹਿਣ ਲੱਗੇ ਉਹ ਉਹਨਾਂ ਦੀ ਪੂਰਨ ਸ਼ੋਭਾ ਬਿਆਨ ਨਹੀਂ ਕਰ ਸਕਦਾ ਜਿਹੜੀਆਂ ਭਾਗਾਂ ਵਾਲੀਆਂ ਆਪਣੇ ਕੰਤ ਦੇ ਵਿੱਚ ਸਮਾ ਗਈਆਂ। ਪਹਿਲੀ ਬੇਨਤੀ ਮੈਂ ਜਿਹੜੀ ਕਰਨੀ ਚਾਹੁੰਦਾ, ਸੁਹਾਗਣ ਦਾ ਤੇ ਸ਼ਿੰਗਾਰ ਦਾ ਆਪਸੀ ਬਹੁਤ ਵੱਡਾ ਸੰਬੰਧ ਹੈ। ਜਦੋਂ ਕਿਤੇ ਸ਼ਿੰਗਾਰ ਦੀ ਗੱਲ ਚੱਲਦੀ ਹੈ ਤੇ ਕੁਦਰਤੀ ਤੌਰ ਤੇ ਉਦੋਂ ਸੁਹਾਗਣ ਸ਼ਬਦ ਨਾਲ ਜੁੜਿਆ ਹੋਵੇ ਤੇ ਉਸ ਸ਼ਿੰਗਾਰ ਦੀ ਉਪਮਾ ਹੋਰ ਵਧੇਰੇ ਹੋ ਜਾਏਗੀ। ਸੁਹਾਗਵਤੀ ਤੇ ਸ਼ਿੰਗਾਰ, ਇਹਨਾਂ ਦੋਨਾਂ ਦਾ ਆਪਸੀ ਇੰਨਾ ਗੂੜਾ ਸੰਬੰਧ ਹੈ, ਸੁਹਾਗਣ ਹੋਵੇ ਤੇ ਉਹਦਾ ਸ਼ਿੰਗਾਰ ਵੀ ਪ੍ਰਭਾਵਿਤ ਕਰੇਗਾ। ਪਰ ਚੇਤੇ ਰੱਖੋ, ਜੇ ਸੁਹਾਗਣ ਨਹੀਂ ਸ਼ਿੰਗਾਰ ਕਰਦੀ ਹੋਵੇ ਤੇ ਕਈ ਵਾਰੀ ਉਹਦਾ ਕੀਤਾ ਹੋਇਆ ਸ਼ਿੰਗਾਰ ਉਹਦੇ ਜੀਵਨ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਆਉਂਦਾ। ਫਿਰ ਬੇਨਤੀ ਮੇਰੀ ਇਸ ਨੂੰ ਸਮਝਿਓ, ਮੈਂ ਸ਼ਬਦ ਰਿਪੀਟ ਕਰਦਿਆਂ ਕਿ ਸ਼ਿੰਗਾਰ ਤੇ ਸੁਹਾਗਣ ਦੋਨਾਂ ਦਾ ਆਪਸੀ ਡੂੰਘਾ ਸੰਬੰਧ ਹੈ। ਸਿਰ ਤੇ ਖਸਮ ਹੋਵੇ, ਸਿਰ ਤੇ ਸਾਈ ਹੋਵੇ, ਸਿਰ ਤੇ ਮਾਲਕ ਹੋਵੇ ਤੇ ਉਸ ਸੁਹਾਗਣ ਦਾ ਕੀਤਾ ਹੋਇਆ ਸ਼ਿੰਗਾਰ ਉਹਦੀ ਹੋਰ ਸ਼ੋਭਾ ਵਧਾਉਂਦਾ ਹੈ। ਪਰ ਜੇ ਸਿਰ ਦੇ ਉੱਪਰ ਸਾਈ ਨਹੀਂ, ਮਾਲਕ ਨਹੀਂ, ਉਹ ਔਰਤ ਆਪਣੇ ਤਨ ਤੇ ਸ਼ਿੰਗਾਰ ਕਰੇ ਤੇ ਗੁਰਮੁਖੋ ਉਹਦਾ ਕੀਤਾ ਹੋਇਆ ਸ਼ਿੰਗਾਰ ਕਈ ਵਾਰੀ ਅਪਜਸ ਦਾ ਕਾਰਨ ਬਣ ਜਾਂਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਹ ਕਿਹੜਾ ਸ਼ਿੰਗਾਰ ਹੈ ਕਿ ਜਿਹੜਾ ਸੁਹਾਗਣ ਨੇ ਕੀਤਾ, ਮੱਘਰ ਦੇ ਮਹੀਨੇ ਵਿੱਚ ਪਤੀ ਦੇ ਕੋਲ ਬੈਠ ਗਏ। ਪਿਆਰਿਓ, ਬਾਹਰ ਦੇ ਸ਼ਿੰਗਾਰ ਦੀ ਗੱਲ ਛੱਡੋ, ਇੱਕ ਸੁਹਾਗਣ ਵਾਸਤੇ ਤਾਂ ਸਭ ਤੋਂ ਵੱਡਾ ਸੁੱਖ, ਸਭ ਤੋਂ ਵੱਡਾ ਸ਼ਿੰਗਾਰ, ਸਭ ਤੋਂ ਵੱਡਾ ਅੰਦਰ ਦਾ ਸਕੂਨ ਹੀ ਇਹ ਵੇ ਕਿ ਤਨ ਦੇ ਬਸਤਰ ਭਾਵੇਂ ਪਾਟੇ ਹੋਣ, ਹੱਥਾਂ ਪੈਰਾਂ ਨੂੰ ਪਾਉਣ ਵਾਸਤੇ ਗਹਿਣੇ ਨਾ ਹੋਣ, ਇੱਕ ਵਕਤ ਦੀ ਸੁੱਕੀ ਰੋਟੀ ਮਿਲਦੀ ਹੋਵੇ ਤੇ ਜੇ ਪਤੀ ਉਹਦੇ ਕੋਲ ਉਹਦੇ ਘਰ ਵਿੱਚ ਟਿਕੇ ਹੈ ਤੇ ਸੱਚ ਜਾਣੂ ਉਹਦੇ 16 ਸ਼ਿੰਗਾਰ ਤਾਂ ਉਹਦੇ ਪਤੀ ਦੇ ਕੋਲ ਬੈਠਣ ਨਾਲ ਹੀ ਪੂਰੇ ਹੋ ਜਾਂਦੇ। ਬਾਹਰ ਦੇ ਸ਼ਿੰਗਾਰ ਦੀ ਬਾਤ ਨਹੀਂ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ, ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਬਚਨ ਹੈ, ਕਹਿਣ ਲੱਗੇ, ਰੂਖੋ ਭੋਜਨ ਭੂਮ ਸੈਨ, ਉੱਥੇ ਸੋਨੇ ਦੀ, ਹੀਰੇ ਦੀ, ਮੋਤੀ ਦੀ, ਚਾਂਦੀ ਦੀ, ਲਾਲਾਂ ਦੀ ਗੱਲ ਨਹੀਂ ਕੀਤੀ। ਦੇਖੋ ਇੱਕ ਸੁਹਾਗਣ ਦਾ ਸ਼ਿੰਗਾਰ ਕੀ ਹੈ, ਇੱਕ ਅਧਿਆਤਮਕ ਜੀਵਨ ਵਿੱਚ ਵਿਚਰਨ ਵਾਲੀ ਗੁਰਮੁਖ ਸਖੀ ਦਾ ਸ਼ਿੰਗਾਰ ਕੀ ਹੈ। ਸਾਹਿਬ ਕਹਿੰਦੇ ਨੇ ਰੁੱਖੀ ਰੋਟੀ ਮਿਲ ਗਈ, ਰੁੱਖੋ ਭੋਜਨ ਭੂਮ ਸੈਨ, ਤੇ ਸੌਣ ਵਾਸਤੇ ਪਲੰਘ ਨਹੀਂ, ਕੋਈ ਸੋਤਰੀ ਨਿਵਾਰੀ ਮੰਜੀਆਂ ਨਹੀਂ, ਜ਼ਮੀਨ ਦੇ ਉੱਤੇ ਇੱਕ ਪਾਟਾ ਜਿਹਾ ਬਸਤਰ ਵਿਛਾ ਕੇ ਉਹਦੇ ਤੇ ਲੇਟ ਗਈ ਤੇ ਲੋਕਾਂ ਦੇਖਣ ਵਾਲਿਆਂ ਕਿਹਾ, ਵਿਚਾਰੀ ਭੁੱਖ ਨਾਲ ਆਤੁਰ, ਸੁੱਕੀ ਰੋਟੀ ਮਿਲੀ ਸੂ, ਰਹਿਣ ਵਾਸਤੇ ਸੌਣ ਵਾਸਤੇ ਥਾਂ ਨਹੀਂ, ਜ਼ਮੀਨ ਦੇ ਉੱਪਰ ਬਸਤਰ ਵਿਛਾ ਕੇ ਲੇਟ ਗਈ ਵਿਚਾਰੀ। ਤੇ ਅੱਗੋ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਵਿਚਾਰੀ ਮਤ ਕਹੋ, ਰੁੱਖੇ ਭੋਜਨ ਨੂੰ ਤੇ ਜ਼ਮੀਨ ਤੇ ਵਿਛੀ ਹੋਏ ਤੱਪੜ ਨੂੰ ਨਾ ਦੇਖੋ, ਤੁਸੀਂ ਦੇਖੋ ਮੇਰਾ ਸਾਈਂ ਮੇਰੇ ਨਾਲ ਬੈਠਾ ਹੈ, ਏਦੋਂ ਵੱਡਾ ਸੁੱਖ ਕਿਹੜਾ ਹੈ ਜੇ ਰੁੱਖੀ ਰੋਟੀ ਖਾ ਕੇ ਭੂਮ ਤੇ ਸੌ ਕੇ ਜੇ ਪਿਆਰਾ ਨਾਲ ਬੈਠਾ ਹੋਵੇ ਤੇ ਉਹ ਰੁੱਖੀ ਰੋਟੀ ਵੀ 36 ਪ੍ਰਕਾਰ ਦਾ ਭੋਜਨ। ਮੈਨੂੰ ਅਧਿਆਤਮਕ ਜੀਵਨ ਵੱਲ ਅਰਜ਼ ਕਰਨੀ ਚਾਹੁੰਦਾ ਤੇ ਇੱਕ ਬਾਬੇ ਨਾਨਕ ਦੀ ਸਾਖੀ ਮੈਂ ਆਪ ਨਾਲ ਅੱਜ ਸਾਂਝੀ ਕਰਨੀ ਹੈ। ਕਾਫੀ ਸਾਲ ਪਹਿਲਾਂ ਕੀਤੀ ਸੀ, ਕਿਉਂਕਿ ਮੇਰੇ ਪਿਆਰੇ ਦੀ ਕੱਲ ਨੂੰ ਵਰੇ ਗੰਢ ਆ ਰਹੀ ਹੈ। ਵਰੇ ਗੰਢ ਦਾ ਮਤਲਬ ਹਜ਼ੂਰ ਦਾ ਪੁਰਬ ਆ ਰਿਹਾ ਹੈ। ਉਸ ਸੁਹਾਗਣ ਦਾ ਸ਼ਿੰਗਾਰ ਹੈ ਕਿ ਰੁੱਖੋ ਭੋਜਨ ਭੂਮ ਸੈਨ, ਕਹਿਣ ਲੱਗੇ ਕਿ ਦੇਖ ਜੇ ਜ਼ਮੀਨ ਤੇ ਸੁੱਤੇ ਰੁੱਖੀ ਰੋਟੀ ਖਾਧੀ, ਰੁੱਖੋ ਭੋਜਨ ਭੂਮ ਸੈਨ, ਸਖੀ ਪ੍ਰਹਿ ਸੰਗ ਸੂਖ ਬਿਹਾਤ, ਇਹ ਕੁਝ ਮੈਨੂੰ ਮਿਲ ਜਾਏ ਪਰ ਜੇ ਮੇਰਾ ਪਿਆਰਾ ਮੇਰੇ ਕੋਲ, ਮੇਰਾ ਪਤੀ ਮੇਰੇ ਕੋਲ ਹੈ ਤੇ ਮੈਨੂੰ ਇਹ ਵੀ ਪ੍ਰਵਾਨ ਹੈ। ਇਹਦਾ ਭਾਵ ਹੈ ਕਿ ਜੇ ਸੰਸਾਰਕ ਤੌਰ ਤੇ ਪਦਾਰਥ ਨਹੀਂ, ਤਨ ਤੇ ਪਾਉਣ ਵਾਲੇ ਸੁੰਦਰ ਬਸਤਰ ਨਹੀਂ, ਜੇ ਕੰਤ ਉਸ ਘਰ ਵਿੱਚ ਨਹੀਂ ਤੇ ਪਿਆਰਿਓ ਉਸ ਧਨ ਨੂੰ, ਉਸ ਪਦਾਰਥ ਨੂੰ ਕੀ ਕਰਾਂਗੇ। ਤੇ ਜੇ ਬਾਬੇ ਲਾਲੋ ਦੀ ਇੱਕ ਕੱਖਾਂ ਦੀ ਕੁੱਲੀ ਹੋਵੇ ਤੇ ਕੋਧਰੇ ਦੀ ਰੋਟੀ ਹੋਵੇ ਤੇ ਰਾਤ ਉਹਦੀ ਕੁੱਲੀ ਵਿੱਚ ਬਾਬਾ ਨਾਨਕ ਕੀਰਤਨ ਕਰਦਾ ਹੋਵੇ, ਉਹਦਾ ਕਿੰਨਾ ਕੁ ਘਰ ਭਾਗਾਂ ਵਾਲਾ ਜਿਹਦੇ ਘਰ ਦੇ ਅੰਦਰ ਸਾਈ ਬੈਠਾ ਹੋਇਆ। ਰੁੱਖੋ ਭੋਜਨ ਭੂਮ ਸੈਨ, ਸਖੀ ਪ੍ਰਹਿ ਸੰਗ ਸੁਖ ਬਿਹਾਤ। ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਤਿਲੰਗ ਰਾਗ ਦੇ ਅੰਦਰ ਦੇਖੋ ਇੱਕ ਰੰਗੇ ਕੋਈ ਚੋਲੇ ਦਾ ਜ਼ਿਕਰ ਕੀਤਾ ਹੈ। ਕਿਹੜੀਆਂ ਨੇ ਮੱਘਰ ਦੇ ਮਹੀਨੇ ਵਿੱਚ ਭਾਗਾਂ ਵਾਲੀਆਂ ਜੀਵ ਇਸਤਰੀਆਂ ਜਿਨ੍ਹਾਂ ਦੇ ਕੋਲ ਉਹਨਾਂ ਦਾ ਪਿਆਰਾ ਪਤੀ ਪਿਆਰਾ ਸਾਈ ਕੋਲ ਬੈਠਾ ਹੈ। ਗੁਰੂ ਸਾਹਿਬ ਕਹਿੰਦੇ ਨੇ ਔਰਤ ਸ਼ਿੰਗਾਰ ਕਾਸ ਲਈ ਕਿਸ ਵਾਸਤੇ ਕਰਦੀ ਹੈ? ਉਸ ਦੇ ਸ਼ਿੰਗਾਰ ਕਰਨ ਦਾ ਸਿਰਫ ਇੱਕੋ ਹੀ ਪਰਪਜ ਹੈ ਸੁਹਾਗਣ ਦਾ, ਕਿ ਮੇਰਾ ਪਤੀ ਮੇਰੇ ਤੇ ਤਰੁੱਠ ਪਵੇ, ਮੇਰਾ ਪਤੀ ਮੇਰੇ ਤੇ ਪ੍ਰਸੰਨ ਹੋਵੇ। ਤੇ ਹਜ਼ੂਰ ਨੇ ਇਸ ਸ਼ਬਦ ਨੂੰ ਅਧਿਆਤਮਕ ਜੀਵਨ ਵੱਲ, ਪਰਮਾਰਥ ਵੱਲ ਮੋੜਿਆ। ਕਹਿਣ ਲੱਗੇ, ਦੇਖ ਭੈਣੇ, ਕਈ ਬਸਤਰ ਇਹੋ ਜਿਹੇ ਹੁੰਦੇ ਨੇ, ਜੇ ਤੂੰ ਤਨ ਤੇ ਪਾਵੇਂ ਤੇ ਪਤੀ ਅੱਤ ਦਾ ਪ੍ਰਸੰਨ ਹੈ, ਤੇ ਕਈ ਵਾਰੀ ਇਹੋ ਜਿਹੇ ਮੈਲੇ ਵੇਸ ਪਾ ਬੈਠਣੀਏ ਜਿਹੜਾ ਪਤੀ ਨੂੰ ਤੇਰਾ ਲਿਬਾਸ ਤੇਰਾ ਵੇਸ ਪਾਉਂਦਾ ਨਹੀਂ। ਬਚਨ ਕੀਤੋ ਨੇ, ਕਹਿਣ ਲੱਗੇ, ਕੁਝ ਲੋਕ ਐਸੇ ਨੇ ਜਿਹੜੇ ਚਾਹੁੰਦੇ ਨੇ ਪਿਆਰਾ ਪਰਮਾਤਮਾ ਪਤੀ ਸਾਡੇ ਨਾਲ ਵੀ ਰਹੇ, ਪਰ ਉਹੋ ਜਿਹਾ ਸ਼ਿੰਗਾਰ ਉਹੋ ਜਿਹਾ ਬਸਤਰ ਨਹੀਂ ਪਾਉਂਦੇ ਜਿਹੜੇ ਪਤੀ ਨੂੰ ਪਾ ਜਾਣ। ਹੇ ਧੰਨ ਗੁਰੂ ਨਾਨਕ ਬਾਬਾ ਜੀ, ਉਹ ਬਸਤਰ ਕਿਤੇ ਰੇਸ਼ਮੀ ਨੇ, ਉਹ ਬਸਤਰ ਕਿਤੇ ਆ ਸੰਸਾਰ ਦੇ ਕੀਮਤੀ ਨੇ ਜਿਹੜੇ ਤਨ ਤੇ ਪਾਏ ਜਾਣ। ਕਹਿਣ ਲੱਗੇ, ਨਹੀਂ, ਜਿਨ੍ਹਾਂ ਲੋਕਾਂ ਦੇ ਅੰਦਰ ਦੇ ਚੋਲੇ ਲਾਲਚ ਦੇ, ਤਮਾ ਦੇ, ਤ੍ਰਿਸ਼ਨਾ ਦੇ, ਵਕਾਰਾਂ ਦੇ ਰੰਗ ਵਿੱਚ ਰੰਗੇ ਨੇ, ਉਹ ਜਿੰਨੇ ਮਰਜ਼ੀ ਰੌਲਾ ਪਾਈ ਜਾਣ, ਇਹੋ ਜਿਹੇ ਚੋਲਿਆਂ ਨੂੰ, ਇਹੋ ਜਿਹੇ ਬਿਰਤੀ ਨੂੰ, ਇਹੋ ਜਿਹੇ ਸ਼ਿੰਗਾਰ ਨੂੰ ਦੇਖ ਕੇ ਕਦੀ ਵੀ ਪਤੀ ਉਹਨਾਂ ਦੀ ਹਿਰਦੇ ਦੀ ਸੇਜ ਤੇ ਆਏਗਾ ਨਹੀਂ। ਹੇ ਗੁਰੂ ਨਾਨਕ ਸਾਹਿਬ, ਫਿਰ ਦੱਸੋ ਅੱਜ ਮੱਘਰ ਦੇ ਮਹੀਨੇ ਵਿੱਚ ਕਿਹੜੀਆਂ ਭਾਗਾਂ ਵਾਲੀਆਂ ਨੇ, ਜਿਨ੍ਹਾਂ ਦੀ ਸ਼ੋਭਾ ਬਿਆਨ ਨਹੀਂ ਹੋ ਸਕਦੀ, ਉਹਨਾਂ ਦੇ ਚੋਲੇ ਕੀ ਹੋ ਜਾਏ ਨੇ। ਕਿਰਪਾਲੂ ਦਾਤਾ ਜੀ ਨੇ ਅੰਮ੍ਰਿਤ ਬਚਨ ਕੀਤਾ, ਕਹਿਣ ਲੱਗੇ, ਇਹ ਤਨ ਮਾਇਆ ਪਾਹਿਆ ਪਿਆਰੇ, ਦੋਨੋਂ ਸ਼ਬਦਾਂ ਦੀ ਇਹ ਸ਼ਬਦ ਪੂਰੇ ਮੱਘਰ ਦੇ ਮਹੀਨੇ ਦੀ ਵਿਆਖਿਆ ਕਰੇਗਾ। ਜਿਨ੍ਹਾਂ ਕੋਲ ਕੰਤ ਹੈ ਸ਼ੋਭਾ ਉਹਨਾਂ ਦੀ। ਕਹਿਣ ਲੱਗੇ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਆਪਣੇ ਅੰਦਰ ਦੇ ਕੱਪੜੇ ਨੂੰ ਲਾਲਚ ਵਿੱਚ। ਲੱਭ ਦਾ ਅਖਰੀ ਅਰਥ ਵੈਸੇ ਹੁੰਦਾ ਜੀਭ ਦਾ ਚਸਕਾ, ਸਵਾਦ। ਲੱਭ ਤੇ ਲੋਭ ਦੋ ਸ਼ਬਦ ਨੇ। ਕਹਿਣ ਲੱਗੇ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੇ ਜਾਏ, ਸੇਜੇ ਜਾਏ। ਕਹਿੰਦੇ ਨੇ, ਮੇਰੇ ਕੰਤ ਨੂੰ, ਮੇਰੇ ਵਾਹਿਗੁਰੂ ਨੂੰ ਤੇਰਾ ਚੋਲਾ ਨਹੀਂ ਚੰਗਾ ਲੱਗਦਾ। ਖੇ ਭੈਣੇ, ਕਿਵੇਂ ਤੂੰ ਪਿਆਰੇ ਕੰਤ ਦੀ ਸੇਜ ਨੂੰ ਮਾਣ ਸਕੇਗੀ? ਇੱਥੇ ਤਾਂ ਮੱਘਰ ਦੇ ਮਹੀਨੇ ਵਿੱਚ ਸੁਹਾਗਣਾ ਸ਼ੋਭਾ ਵਾਲੀਆਂ ਨੇ ਜਿਹੜੀਆਂ ਆਪਣੇ ਪਤੀ ਦੇ ਕੋਲ ਬੈਠੀਆਂ ਨੇ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ, ਤਿੰਨਾਂ ਕਹਿ ਲੈਣ ਜੋ ਤੇਰਾ ਨਾਉ। ਇਹ ਨੇ ਕਿ ਤਿੰਨ ਕੀ ਸ਼ੋਭਾ ਕਿਆ ਗਣੀ, ਜੇ ਸਾਹਿਬ ਮਿਲੜੀ। ਹਜ਼ੂਰ ਕਹਿੰਦੇ ਪਏ ਨੇ ਕਿ ਦੇਖੋ, ਹਉ ਕੁਰਬਾਨੈ ਜਾਉ ਮਿਹਰਬਾਨਾ, ਸਾਰੇ ਜੀਵਾਂ ਉੱਤੇ ਦਇਆ ਕਰਨ ਵਾਲਿਆ, ਮਿਹਰ ਕਰਨ ਵਾਲਿਆ ਵਾਹਿਗੁਰੂ, ਮੈਂ ਤੇਰੇ ਤੋਂ ਕੁਰਬਾਨ ਜਾਣਾ। ਫਿਰ ਅਗਲਾ ਬਚਨ ਕੀਤਾ, ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ, ਕੱਲਾ ਤੇਰੇ ਤੋਂ ਕੁਰਬਾਨ ਨਹੀਂ, ਜਿਹੜੇ ਭਾਗਵਾਨ, ਜਿਹੜੇ ਤੇਰੇ ਰੰਗ ਵਿੱਚ ਰਤੇ ਹੋਏ, ਤੇਰੇ ਨਾਮ ਨਾਲ ਜੁੜੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਣਾ ਵਾ। ਜਿਹੜੇ ਦੋ ਚਾਰ ਘੜੀਆਂ ਜਪਦੇ ਨੇ ਉਹਨਾਂ ਤੋਂ ਤਾਂ ਜਾਣੇ ਜਾਣਾ ਵਾ। ਤੇ ਕਿਰਪਾ ਕਰੀ, ਜਿਹੜੇ ਸਦਾ ਲਈ ਤੇਰੇ ਨਾਮ ਵੀ ਜੁੜ ਗਏ ਮੇਰੇ ਦਾਤਾ ਜੀ, ਮੈਂ ਸਦਾ ਉਹਨਾਂ ਤੋਂ ਖੰਨੀਏ ਵਾਂਝਣਾ ਵਾ, ਕੁਰਬਾਨ ਜਾਣਾ। ਹਉ ਮੈਂ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ, ਤਿੰਨਾਂ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿੰਨਾਂ ਕਹਿ ਹਉ ਸਤ ਕੁਰਬਾਨੈ ਜਾ, ਇਹਨਾਂ ਤੋਂ ਸਦਾ ਲਈ ਮੈਂ ਕੁਰਬਾਨ ਜਾਣਾ। ਇਹ ਰਹਾਉ ਦੇ ਬਚਨ। ਹੁਣ ਅੱਗੇ ਦੇਖੀਏ, ਕਿਹੜੇ ਚੋਲੇ, ਕਿਹੜੇ ਕੱਪੜੇ, ਕਿਹੜੇ ਆਭੂਸ਼ਣ, ਕਿਹੜੇ ਗਹਿਣੇ, ਕਿਹੜੇ ਤਨ ਦੇ ਕੀਤੇ ਹੋਏ ਸ਼ਿੰਗਾਰ ਨੂੰ ਪਾਉਂਦੇ ਨੇ ਮੇਰੇ ਮਾਲਕ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਹੇ ਜਗਿਆਸੂ, ਜੇ ਤੂੰ ਚਾਹੁੰਦਾ ਮੈਂ ਪਿਆਰੇ ਪਤੀ ਦੀ ਖੁਸ਼ੀ ਲੈਣੀ ਹੈ, ਤੇ ਇੱਕ ਗੱਲ ਚੇਤੇ ਰੱਖੀਏ ਕਿ ਖਸਮ ਦੀ ਰਜ਼ਾ ਵਰਗਾ ਸ਼ਿੰਗਾਰ ਕੋਈ ਨਹੀਂ ਜੀ। ਪਿਆਰਿਓ, ਇਹਨੂੰ ਸਮਝਿਓ, ਇਹਨੂੰ ਦੁਨਿਆਵੀ ਪੱਖਾਂ ਚ ਨਾ ਲਿਜਾਇਆ ਜੇ। ਜੋ ਪਰਮਾਤਮਾ ਕਰਦਾ, ਜੋ ਸਾਈ ਕਰਦਾ ਨਾ, ਜੋ ਪਤੀ ਦੀ ਹਰ ਗੱਲ ਨੂੰ ਭਲਾ ਜਾਣ ਲੈ, ਵਾਹਿਗੁਰੂ ਜੀ ਦੇ ਹਰ ਕੀਤੇ ਕੋਈ ਕਰਮ ਨੂੰ ਸਤ ਬਚਨ ਕਰਕੇ ਮੰਨ ਲੈ, ਭਲਾ ਕਹਿਣ ਵਾਲਾ, ਸਤ ਬਚਨ ਕਹਿਣ ਵਾਲਾ ਹੁਕਮੀ ਬੰਦਾ, ਏਦੂ ਵੱਡਾ ਹੋਰ ਸ਼ਿੰਗਾਰ ਕੋਈ ਦੁਨੀਆਂ ਤੇ ਹੈ ਹੀ ਨਹੀਂ। ਮੈਂ ਇੱਕ ਖਿੰਨ ਥੋੜਾ ਜਿਹਾ ਵਿੱਚੋਂ ਨਿਕਲ ਕੇ ਇੱਕ ਅਰਜ਼ ਕਰਨੀ ਚਾਹਨਾ। ਮੈਂ ਇੱਕ ਦਿਨ ਇੱਕ ਬਚਨ ਪੜ੍ਹ ਰਿਹਾ ਸਾਂ, ਤੇ ਹਿੰਦੀ ਦੇ ਇੱਕ ਵਿਦਵਾਨ ਨੇ ਬੜੀ ਸੋਹਣੀ ਇੱਕ ਘਟਨਾ ਦਿੱਤੀ, ਤੇ ਇਸ ਸ਼ਬਦ ਨੂੰ ਕਿਤੇ ਸਮਝਣਾ ਜੇ ਸਿਰਫ ਇਸ ਗੱਲ ਤੋਂ ਕਿ ਜੇ ਪਤੀ ਝਿੜਕਦਾ ਤੇ ਤਾਂ ਵੀ ਖੁਸ਼ੀ ਹੈ, ਘੱਟੋ ਘੱਟ ਘਰ ਬੈਠਾ ਉਹਦੀ ਝਿੜਕ ਵੀ ਸਾਡੇ ਲਈ ਸ਼ਿੰਗਾਰ ਹੈ। ਕਹਿੰਦੇ ਨੇ ਇੱਕ ਸਖੀ ਦੂਜੀ ਸਖੀ ਦੇ ਕੋਲ ਗਈ ਹੈ ਤੇ ਜਿਹੜੇ ਸ਼ਬਦ ਮੈਂ ਕਹਿਣ ਲੱਗਾ, ਲੋਕਾਂ ਨੇ ਪੁਰਾਣੇ ਵਿਦਵਾਨਾਂ ਨੇ ਯਤਨ ਕੀਤਾ ਕਿ ਸ਼ਹਿਰਾਂ ਦੇ ਨਾਂ ਵਿੱਚੋਂ ਕਸਬਿਆਂ ਦੇ ਨਾਂ ਵਿੱਚੋਂ ਵੀ ਕਿਤੇ ਬੰਦੇ ਦੇ ਅੰਦਰ ਨੂੰ ਕੋਈ ਸੋਝੀ ਪੈ ਜਾਏ। ਕਹਿੰਦੇ ਨੇ ਇੱਕ ਸਖੀ ਆਈ ਮਿਲਣ ਵਾਸਤੇ ਘਰ ਵੜੀ ਤੇ ਜਿਸ ਨੂੰ ਮਿਲਣ ਆਈ ਸੀ ਕੀ ਦੇਖਿਆ, ਉਹ ਉਦਾਸ ਮੰਜੀ ਉੱਪਰ ਬੈਠੀ ਹੈ ਤੇ ਜਦੋਂ ਉਹਨੇ ਆ ਕੇ ਬੁਲਾਇਆ ਤੇ ਉਹਨੇ ਬੁਲਾਇਆ ਤੇ ਪੁੱਛਿਆ ਤੇਰੀ ਉਦਾਸੀ ਦਾ ਕਾਰਨ ਕੀ, ਤੇ ਉਹਨੇ ਅੱਗੋਂ ਉੱਤਰ ਦਿੱਤਾ ਅੱਜ ਪਤੀ ਘਰ ਵਿੱਚ ਸੀ, ਦੇਖੋ ਪਰਮਾਤਮਾ ਦੀ ਰਜਾ ਵਰਗਾ ਸ਼ਿੰਗਾਰ ਹੋਰ ਕੋਈ ਨਹੀਂ, ਉਹਦੀ ਝਿੜਕ ਵੀ ਸਾਨੂੰ ਭਾ ਜਾਏ ਤੇ ਸਮਝੋ ਸ਼ਿੰਗਾਰ ਹੈ। ਪੁੱਛਿਆ ਭੈਣੇ ਅੱਜ ਉਦਾਸ ਕਿਉਂ, ਅੱਜ ਕਿਉਂ ਤੇਰੇ ਚਿਹਰੇ ਤੇ ਉਦਾਸੀ ਹੈ, ਤੇ ਉਹਨੇ ਇੱਕ ਬਚਨ ਅੱਗੋ ਕਿਹਾ, ਕਹਿਣ ਲੱਗੇ ਪੀ ਮਾਰੀ ਕਰਨਾਲ ਪਾਣੀ ਪਤ ਨਾਭੀ ਬਹੀ। ਇਸ ਗੱਲ ਵੱਲ ਥੋੜੀ ਜੀ ਤੁਸੀਂ ਇਕਾਗਰਤਾ ਬਖਸ਼ਿਆ ਜੇ, ਪੀ ਮਾਰੀ ਕਰਨਾਲ ਪਾਣੀ ਪਤ ਨਾਭੀ ਬਹੀ, ਸੁਣ ਪਤ ਦਈ ਉਜਾੜ ਸਖੀ ਸਹਾਰਨ ਪੀ ਬਣੋ। ਦੋ ਤੁਕਾਂ ਨੇ, ਹੁਣ ਆਪਾਂ ਕਹਾਂਗੇ ਵੀ ਇਹ ਤਾਂ ਸ਼ਹਿਰਾਂ ਦੇ ਨਾਂ ਨੇ, ਹਿੰਦੁਸਤਾਨ ਦੇ ਆ ਪੰਜਾਬ ਹਰਿਆਣਾ ਯੂਪੀ ਦੇ ਸ਼ਹਿਰ ਨੇ। ਕਹਿਣ ਲੱਗੇ ਪੀ ਮਾਰੀ ਕਰਨਾਲ, ਕਰਨਾਲ ਇੱਕ ਸ਼ਹਿਰ ਹੈ। ਕਹਿਣ ਲੱਗੇ ਪਾਣੀ ਪਤ ਨਾਭੀ ਭਰੀ, ਪਾਣੀ ਪਤ ਵੀ ਇੱਕ ਸ਼ਹਿਰ ਹੈ ਤੇ ਨਾਭਾ ਵੀ ਅਸੀਂ ਸਮਝਨੇ ਇੱਕ ਸ਼ਹਿਰ ਹੈ ਪੰਜਾਬ ਦਾ। ਪੀ ਮਾਰੀ ਕਰਨਾਲ ਪਾਣੀ ਪਤ ਨਾਭੀ ਭਰੀ, ਸੋਹਣੀ ਪਤ ਦਈ ਉਜਾੜ। ਹੁਣ ਸੋਹਣ ਪਤ ਜਿਹੜਾ ਹੈ ਇਹ ਵੀ ਇੱਕ ਸ਼ੇਰ ਹੈ ਸੋਹਣੀ ਪਤ, ਤੇ ਅਗਲਾ ਬਚਨ ਸਖੀ ਸਹਾਰਨ, ਸਹਾਰਨਪੁਰ ਵੀ ਇੱਕ ਸ਼ਹਿਰ ਹੈ ਪੀ ਬਲੋ। ਹੁਣ ਇਹਦੇ ਅਰਥ ਨਹੀਂ ਸਮਝ ਪਏ ਹੋਣੇ, ਸਿਰਫ ਅਜੇ ਮੈਂ ਫਿਰ ਇਹ ਸ਼ਬਦ ਦੁਹਰਾ ਦੇਣਾ ਕਿ ਪੀ ਮਾਰੀ ਕਰਨਾਲ ਪਾਣੀ ਪਤ ਨਾਭੀ ਭਰੀ, ਸੋਹਣ ਪਤ ਦਈ ਉਜਾੜ ਸਖੀ ਸਹਾਰਨ ਪੀ ਬਲੋ। ਹੁਣ ਇਹਦੇ ਅਰਥ ਕੀ ਨੇ, ਇੱਕ ਸਖੀ ਉਦਾਸ ਬੈਠੀ ਹੈ, ਦੂਜੀ ਗਵਾਂਢਣ ਕੋਲ ਗਈ ਪੁੱਛਿਆ ਕਿ ਤੇਰੀ ਉਦਾਸੀ ਦਾ ਕਾਰਨ ਕੀ, ਤੇ ਉਹਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੀ ਪੀ ਮਾਰੀ ਕਰ ਨਾਲ। ਧਿਆਨ ਦਿਆ ਜੇ ਪੀ ਦਾ ਅਕਰੀ ਅਰਥ ਹੈ ਪਤੀ, ਹੁਣ ਇਹਨੂੰ ਵਿਦਵਤਾ ਦਾ ਜ਼ੋਹਰ ਨਹੀਂ, ਸਿਰਫ ਮੈਂ ਇੱਕ ਪ੍ਰਮਾਣ ਅਰਜ਼ ਕਰਨਾ ਚਾਹੁੰਦਾ ਸਾਂ ਕਿ ਜੋ ਪਤੀ ਕਰਦਾ ਹੈ, ਪਰਮਾਤਮਾ ਪਤੀ ਕਰਦਾ, ਉਹਦੀ ਰਜ਼ਾ ਵਿੱਚ ਰਹਿਣਾ ਵੀ ਇੱਕ ਬੜਾ ਵੱਡਾ ਸ਼ਿੰਗਾਰ ਹੈ। ਜੋ ਪ੍ਰਭੂ ਕਰਦਾ ਹੈ ਉਹਦੀ ਰਜ਼ਾ ਵਿੱਚ ਸ਼ਹਿ ਸ਼ੋ ਕਹੇ ਸੋ ਕੀਜੈ, ਉਹਦੇ ਵਿੱਚ ਬੜਾ ਵੱਡਾ ਸ਼ਿੰਗਾਰ ਹੈ। ਉਹ ਕਹਿ ਰਹੇ ਨੇ ਪੀ ਮਾਰੀ ਕਰਨਾਲ, ਪੀ ਦਾ ਅਰਥ ਪਤੀ, ਕਰ ਨਾਲ, ਕਰ ਦਾ ਅਕਰੀ ਅਕਰੀ ਅਰਥ ਖੱਥ। ਕਹਿਣ ਲੱਗੇ ਪੀ ਮਾਰੀ ਕਰਨਾਲ, ਹੇ ਭੈਣੇ ਮੇਰੇ ਪਤੀ ਨੇ ਆਪਣੇ ਖੱਥ ਨਾਲ ਮੇਰੇ ਉੱਤੇ ਵਾਰ ਕੀਤਾ। ਪਾਣੀ ਪਤ ਨਾਭੀ ਭਰੀ, ਹੁਣ ਪਾਣੀ ਪਤ ਦਾ ਅਖਰੀ ਅਰਥ ਕਰਾਂਗੇ, ਜਿਨ੍ਹਾਂ ਵਿੱਚੋਂ ਪਾਣੀ ਫਰਲ ਪਰ ਨਿਕਲਦਾ ਉਹਨੇ ਦੋ ਅੱਖਾਂ। ਨਾਭੀ ਭਰੀ, ਇੱਕ ਉਹਨੇ ਖੱਥ ਨਾਲ ਮੇਰੇ ਤੇ ਵਾਰ ਕੀਤਾ, ਮੇਰੀਆਂ ਅੱਖਾਂ ਵਿੱਚੋਂ ਇੰਨਾ ਪਾਣੀ ਸਿਮਿਆ ਕਿ ਨਾਭੀ ਤੱਕ ਮੇਰੇ ਸਾਰੇ ਕੱਪੜੇ ਮੇਰੇ ਅਥਰੂਆਂ ਨਾਲ ਭਿੱਜ ਗਏ। ਧਿਆਨ ਦਿਓ, ਪੀ ਮਾਰੀ ਕਰਨਾਲ ਪਾਣੀ ਪਤ ਨਾਭੀ ਭਰੀ। ਕਹਿਣ ਲੱਗੀ ਸੋਹਣੀ ਪਤ ਦਈ ਉਜਾੜ, ਸੋਹਣੀ ਪਤ ਸ਼ਹਿਰ ਹੈ, ਪਰ ਉਸ ਵਿਦਵਾਨ ਨੇ ਅਰਥ ਕੀਤੇ ਨੇ ਕਿ ਕੰਨਾਂ ਵਿੱਚ ਮੁਰਕੀਆਂ ਪਾਈਆਂ, ਨੱਕ ਦੇ ਵਿੱਚ ਨੱਥ ਪਾਈ, ਗਹਿਣੇ ਪਾਏ ਸਨ ਅੰਗਾਂ ਤੇ, ਪਤਾ ਨਹੀਂ ਅੱਜ ਕਿਹੋ ਜਿਹਾ ਗੁੱਸਾ ਚੜਿਆ ਸੂ ਆਇਆ, ਆਉਂਦਿਆਂ ਸਾਰ ਮੇਰੇ ਨੱਕ ਦੀ ਨੱਥ ਪੱਟ ਕੇ ਪਰਾਂ ਮਾਰੀ, ਕੰਨ ਦੇ ਵਾਲੇ ਲਾ ਕੇ ਪਰਾਂ ਮਾਰੇ, ਹੱਥ ਦੀਆਂ ਚੂੜੀਆਂ ਲਾ ਕੇ ਪਰਾਂ ਮਾਰੀਆਂ। ਭੈਣੇ ਮੈਂ ਤਾਂ ਉਦਾਸ ਬੈਠੀਆਂ, ਅੱਜ ਮੇਰੇ ਕੰਨ ਵੀ ਉਹਨੇ ਵੱਖਰੇ ਕਰ ਦਿੱਤੇ ਗਹਿਣਿਆਂ ਤੋਂ। ਤੇ ਅੱਗੋਂ ਬੜਾ ਸੋਹਣਾ ਉਹ ਸਖੀ ਨੇ ਉੱਤਰ ਦਿੱਤਾ, ਪੀ ਮਾਰੀ ਕਰਨਾਲ ਪਾਣੀ ਪਤ ਨਾਭੀ ਭਰੀ, ਸੋਹਣ ਪਤ ਦਈ ਉਜਾੜ, ਤੇ ਉੱਤਰ ਮਿਲਿਆ ਸਖੀ ਸਹਾਰਨ ਪੀ ਭਲੋ। ਤੇ ਪਤੀ ਤੇਰਾ ਕਿਤੇ ਦੂਰ ਤਾਂ ਨਹੀਂ ਗਿਆ? ਕਹਿਣ ਲੱਗੀ ਨਹੀਂ, ਪਤੀ ਮੇਰਾ ਘਰ ਹੈ। ਕਹਿੰਦੀ ਏ ਭੈਣੇ ਇਹ ਗਹਿਣੇ ਚਲੇ ਗਏ ਕੋਈ ਬਾਤ ਨਹੀਂ, ਚੇਤੇ ਰੱਖੀ ਅੱਖਾਂ ਵਿੱਚੋਂ ਅਥਰੂ ਨਿਕਲ ਆਏ ਤੇ ਘਬਰਾ ਨਾ, ਇੰਨਾ ਕੁਝ ਹੋ ਗਿਆ, ਜੇ ਪਤੀ ਘਰ ਵਿੱਚ ਬੈਠਾ ਹੋਵੇ ਤੇ ਇਹਦੇ ਵਰਗਾ ਹੋਰ ਕੋਈ ਸੁੱਖ ਹੀ ਨਹੀਂ। ਇਹਦਾ ਮਤਲਬ ਕਿ ਸਭ ਤੋਂ ਵੱਡੀ ਸ਼ੋਭਾ ਜੇ ਸਾਈਂ ਘਰ ਵਿੱਚ, ਪਰ ਇਹਦੇ ਅਰਥ ਇਹ ਨਾ ਕਿਤੇ ਲੈ ਜਾਣੇ ਕਿ ਸ਼ਾਇਦ ਇੱਕ ਪਤੀ ਪਤਨੀ ਉੱਤੇ ਖੱਤ ਚੁੱਕੇ ਤੇ ਭਾਈ ਸਾਹਿਬ ਇਹਦਾ ਇਸ ਗੱਲ ਨੂੰ ਲੋਕਾਂ ਵਿੱਚ ਪ੍ਰਚਾਰ ਰਹੇ ਸਨ। ਨਹੀਂ, ਸਿਰਫ ਮੈਂ ਇੱਕ ਨੁਕਤਾ ਆਪ ਨਾਲ ਸਾਂਝਾ ਕੀਤਾ ਹੈ। ਹਜ਼ੂਰ ਬਾਬੇ ਨਾਨਕ ਦਾ ਪ੍ਰਮਾਣ ਸਾਂਝਾ ਕਰ ਰਿਹਾ ਵਾਂ ਕਿ ਖਉ ਕੁਰਬਾਨੈ ਜਾਉਂ ਮਿਹਰਬਾਨਾ, ਖਉ ਕੁਰਬਾਨੈ ਜਾਉਂ, ਖਉ ਕੁਰਬਾਨੈ ਜਾਉਂ, ਤਿਨਾਂ ਕਹਿ ਲੈਣ ਜੋ ਤੇਰਾ ਨਾਉਂ, ਲੈਣ ਜੋ ਤੇਰਾ ਨਾਉਂ, ਤਿਨਾਂ ਕਹਿ ਖਉ ਸਦ ਕੁਰਬਾਨੈ ਜਾਉਂ। ਤੇ ਨਾਲ ਬਚਨ ਕੀਤੋ ਨੇ, ਕਹਿਣ ਲੱਗੇ ਪਿਆਰੇ ਜੇ ਤੂੰ ਪਤੀ ਨੂੰ ਪਾਉਣਾ ਹੈ, ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ, ਮੰਗਰ ਮਾਹੇ ਸੁਹੰਦੀਆਂ, ਹਰ ਪਿਰਸੰਗ ਬੈਠੜੀਆਂ, ਤਿਨਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ। ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕਹਿ ਪਾਸ, ਤਿਨਾ ਕਹਿ ਪਾਸ, ਮੰਗਰ ਮਾਏ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ, ਕੰਤ ਤਿਨਾ ਕਹਿ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ, ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ, ਧੂੜ ਤਿਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ, ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ, ਆਪੇ ਹੀ ਰਾਵੇ, ਜਿਨ੍ਹਾਂ ਉੱਤੇ ਆਪ ਮਿਹਰ ਕਰਦਾ ਉਹਨਾਂ ਨੂੰ ਸਾਹਿਬ ਕਹਿੰਦੇ ਨੇ ਮੰਗਰ ਮਾਹੇ ਸੁਹੰਦੀਆਂ, ਉਹ ਸ਼ੋਭਾ ਵਾਲੀਆਂ ਨੇ। ਗੁਰਮੁਖੋ, ਮੈਂ ਬੇਨਤੀ ਫਿਰ ਉਸ ਨੂੰ ਅੱਗੇ ਦੁਰਾਵਾਂ ਕਿ ਇੱਕ ਸੁਹਾਗਣ ਦੇ ਅੰਦਰ ਦਾ ਸ਼ਿੰਗਾਰ ਕੀ ਹੈ? ਜੇ ਵਾਹਿਗੁਰੂ ਪਤੀ ਪਰਮਾਤਮਾ ਘਰ ਆ ਜਾਏ, ਇਦੂ ਵੱਡਾ ਹੋਰ ਸੁਖ ਕੀ ਹੈ? ਗੁਰੂ ਸਾਹਿਬ ਦੇ ਦੋ ਸ਼ਬਦ ਨੇ, ਮੈਂ ਉਹ ਵੀ ਪ੍ਰਮਾਣ ਵਜੋਂ ਅੱਜ ਆਪ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਇੱਕ ਬਚਨ ਅਸੀਂ ਪੜ੍ਹਦੇ ਹਾਂ, ਲਾਲਨ ਰਾਵਿਆ ਕਵਨ ਗਤੀ ਰੀ, ਕੇ ਸਖੀਏ ਕੇ ਭੈਣੇ, ਮਗਰ ਦਾ ਮਹੀਨਾ ਚੜਿਆ, ਤੇਰੀ ਸ਼ੋਭਾ ਬਿਆਨ ਨਹੀਂ ਕੀਤੀ ਜਾ ਸਕਦੀ, ਸਾਨੂੰ ਇੱਕ ਕਿਰਪਾ ਕਰਕੇ ਦੱਸ ਦੇ ਕਿ ਤੂੰ ਪਿਆਰੇ ਲਾਲਨ ਨੂੰ, ਪਿਆਰੇ ਸਾਈ ਨੂੰ ਕਿਵੇਂ ਪਾ ਲਿਆ? ਲਾਲਨ ਰਾਵਿਆ ਕਵਨ ਗਤੀ ਰੀ, ਸਖੀ ਬਤਾਵੂ ਮੁਝੇ ਮਤੀਰੀ, ਸੂ ਅਬ ਸੂ ਅਬ ਸੂ ਵੀ ਆਪਣੇ ਪ੍ਰੀਤਮ ਕੈ ਰੰਗ ਰਤੀ, ਆਪਣੇ ਪਿਆਰੇ ਦੇ ਰੰਗ ਵਿੱਚ ਰਤੀਏ, ਆਪਣੇ ਪਿਆਰੇ ਦੇ ਗੁਣਾਂ ਵਿੱਚ ਦਿਨ ਰਾਤ ਖੁਮਾਰੀ ਵਿੱਚ ਰਹਿਣ ਵਾਲੀਏ ਜੀਵ ਇਸਤਰੀਏ, ਮੈਨੂੰ ਇਹ ਦੱਸ ਦੇ ਪਿਆਰੇ ਪਤੀ ਨੂੰ ਤੂੰ ਕਿਵੇਂ ਮਾਣਿਆ, ਤੇਰੇ ਘਰ ਵਿੱਚ ਕਿਵੇਂ ਆ ਬੈਠੇ? ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਵੋ ਮੁਝੇ ਮਤੀਰੀ, ਸੁਹਬ ਸੁਹਬ ਸੁਹਬੀ ਆਪਣੇ ਪ੍ਰੀਤਮ ਕੇ ਰੰਗ ਰਤੀ। ਅਗਲਾ ਬਚਨ ਕੀਤਾ, ਕਹਿਣ ਲੱਗੇ ਭੈਣੇ ਕੁਛ ਬੋਲ ਤਾਂ ਸਹੀ, ਤੇ ਪਿਆਰਿਓ ਉਹ ਬੋਲੇਗੀ ਕੀ ਜਿਸ ਦੇ ਹਿਰਦੇ ਘਰ ਦੇ ਅੰਦਰ ਪਿਆਰਾ ਪਤੀ ਆ ਕੇ ਬੈਠਾ ਕੋ, ਜਿਸ ਦੇ ਘਰ ਦੇ ਵਿੱਚ ਸਾਈ ਆ ਕੇ ਬੈਠੇ ਹੋਣ। ਤੇ ਅੱਜ ਦਾ ਦੇਖੋ ਵਰੇ ਗੰਢ ਬਾਬਾ ਜੀ ਦਾ ਪੁਰਬ ਆ ਰਿਹਾ ਹੈ। ਜੇ ਕਿਸੇ ਨੇ ਵਿਸਤਾਰ ਨਾਲ ਪੜ੍ਹਨਾ ਹੋਇਆ ਸਾਖੀ ਨੂੰ, ਤੇ ਪੜ੍ਹਿਓ ਗੁਰੂ ਨਾਨਕ ਚਮਤਕਾਰ, ਤੇ ਉਹਦੇ ਵਿੱਚ ਜਿਹੜਾ ਪੁਰਬਾਰਧ ਹੈ, ਪਹਿਲਾ ਭਾਗ ਹੈ, ਉਹਦੇ ਵਿੱਚ ਇੱਕ ਪ੍ਰਸੰਦ ਹੁੰਦਾ ਹੈ, ਪਿਆਰੇ ਦੀ ਵਰੇ ਗੰਢ, ਪਿਆਰੇ ਦਾ ਪੁਰਬ। ਅਸੀਂ ਵੀ ਆਪਣੇ ਪਿਆਰੇ ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾਉਣੇ ਪਏ, ਤੇ ਭਾਈ ਸਾਹਿਬ ਨੇ ਜਿਹੜਾ ਰੰਗ ਉਹਦੇ ਵਿੱਚ ਭਰਿਆ, ਤੇ ਦੇਖੋ ਇੱਕ ਸੁਹਾਗਣ ਇੱਕ ਗੁਰਮੁਖ ਇੱਕ ਰੱਬੀ ਰੰਗ ਵਿੱਚ ਰਤਾ ਹੋਇਆ, ਜੇ ਪਿਆਰਾ ਗੁਰੂ ਘਰ ਆ ਜਾਏ ਉਹਦੇ ਲਈ ਸਭ ਕੁਛ ਹੈ। ਤੇ ਅਸੀਂ ਵੀ ਇੱਕ ਅਰਦਾਸ ਕਰਨੀ ਹੈ, ਪਿਆਰਿਆ ਤੁਹਾਡਾ ਪੁਰਬ ਆ ਰਿਹਾ, ਕਿਰਪਾ ਕਰੋ ਇਸ ਹਿਰਦੇ ਵਿੱਚ ਆ ਕੇ ਨਿਵਾਸ ਬਖਸ਼ੋ। ਪਿਆਰੇ ਦੀ ਵਰੇ ਗੰਢ ਕੀ ਸੀ? ਨਨਕਾਣਾ ਸਾਹਿਬ ਦੀ ਧਰਤੀ ਹੈ, ਜਿਹਨੂੰ ਕਦੀ ਰਾਏ ਭੋਏ ਦੀ ਤਲਵੰਡੀ ਕਿਹਾ ਜਾਂਦਾ ਸੀ। ਉਸ ਧਰਤੀ ਦੇ ਉੱਤੇ ਅੱਜ ਅਜੇ ਭਿੰਨੀ ਰੈਨੜੀਏ ਚਮਕਣ ਤਾਰੇ, ਅੰਮ੍ਰਿਤ ਵੇਲਾ ਹੈ। ਇੱਕ ਬਿਰਧ ਬਾਬਾ, ਉਹਨੇ ਉੱਠ ਕੇ ਇਸ਼ਨਾਨ ਕੀਤਾ। ਮੇਰੀ ਬੇਨਤੀ ਨੂੰ ਸਮਝਿਓ, ਥੋੜਾ ਜਿਹਾ ਆਪਣੀ ਸੁਰਤ ਨੂੰ ਚੁੱਕ ਕੇ ਉੱਥੇ ਲਿਜਾਈਏ। ਬਿਰਧ ਬਾਬਾ ਭਿੰਨੀ ਰੈਨੜੀਏ ਚਾਰ ਚੁਫੇਰੇ ਖਮੋਸ਼ੀ ਹੈ, ਉੱਠ ਕੇ ਇਸ਼ਨਾਨ ਕੀਤਾ, ਬਸਤਰ ਪਾਏ ਨੇ, ਤੇ ਤਕੀਏ ਦੀ ਢੋ ਲਾ ਕੇ ਆਪਣੇ ਆਸਨ ਉੱਤੇ ਬੈਠ ਗਿਆ ਹੈ। ਆਸਨ ਤੇ ਬੈਠੇ ਹੋਏ ਦੇ ਦੋਨੋਂ ਨੇਤਰ ਜਿਹੜੇ ਨੇ ਉਹ ਮੁੰਦੇ ਨੇ, ਤੇ ਆਪਣੇ ਅੰਦਰੇ ਅੰਦਰ ਉਹ ਬਿਰਹਾ ਦੀ ਕਾਂਗ ਲੈ ਕੇ ਕਿਸੇ ਪਿਆਰੇ ਦੇ ਆਉਣ ਦੀ ਇੰਤਜ਼ਾਰ ਵਿੱਚ ਬੈਠਾ ਹੈ। ਤਕੀਏ ਦੀ ਢੋ ਲਾਈ, ਉਸ ਦਾ ਮਸਤਕ ਦਾ ਨੂਰ ਦਗਦਾ ਕਰਦਾ ਉਸ ਦਾ ਚਿਹਰਾ, ਪਰ ਫਿਰ ਵੀ ਕਦੀ ਕਦੀ ਖੌਕਾ ਲੈਂਦਾ ਹੈ, ਤੇ ਅੱਖਾਂ ਦੇ ਵਿੱਚ ਨੇਤਰਾਂ ਦੇ ਵਿੱਚ ਪਾਣੀ ਸਿਮ ਆਉਂਦਾ ਹੈ, ਤੇ ਚੁੱਪ ਕਰ ਜਾਂਦਾ ਹੈ। ਕਦੀ ਆਪੇ ਨਾਲ ਹੀ ਗੱਲਾਂ ਕਰਕੇ ਕਹਿੰਦਾ, ਵਾਹ ਰੱਬਾ ਕਿੰਨਾ ਸਮਾਂ ਦਿੱਤਾ ਈ ਸੋਹਣਾ, ਇਸ ਨਗਰੀ ਨੂੰ ਬਾਬੇ ਨਾਨਕ ਮੇਰੇ ਮੁਰਸ਼ਦ ਨੇ ਭਾਗ ਲਾਏ, ਕੱਲੇ ਭਾਗ ਨਾ ਲਾਏ, ਇਸ ਬੁੱਢੇ ਦੇ ਅੰਦਰ ਨੂੰ ਨਾਮ ਦੀ ਚਿੰਗ ਆਪਣੇ ਖੁਦਾ ਦੇ ਰੱਬ ਦੀ ਰੁਖਾਨੀਅਤ ਦੀ ਚਿੰਗ ਲਾ ਗਿਆ ਤੇ ਇਹੋ ਜੀ ਲਾ ਕੇ ਗਿਆ ਕਿ ਦਿਨੋ ਦਿਨ ਇਹ ਅੰਦਰ ਦੀ ਬਿਰਖਾ ਦੀ ਅਗਨ ਵਧਣ ਲੱਗੀ ਹੈ। ਇਹ ਘੱਟਦੀ ਨਹੀਂ ਪਈ ਤੇ ਆਪੇ ਨਾਲ ਹੀ ਗੱਲਾਂ ਕਰਕੇ ਕਹਿੰਦਾ ਚੱਲ ਕੋਈ ਨਹੀਂ, ਆਖਰ ਪਿਆਰਾ ਕਈ ਸਾਲਾਂ ਦਾ ਗਿਆ ਹੈ, ਕਦੀ ਨਾ ਕਦੀ ਤਾਂ ਫੇਰੇ ਪਾਏਗਾ ਹੀ ਨਾ, ਘੱਟੋ ਘੱਟ ਇਸ ਬਿਰਧ ਸਰੀਰ ਨੂੰ ਤੋਰਨ ਵਾਸਤੇ ਤਾਂ ਆਏਗਾ। ਪਿਆਰਿਓ, ਇਹ ਬਿਰਧ, ਇਹ ਬਜ਼ੁਰਗ ਕੋਈ ਹੋਰ ਨਹੀਂ, ਇਸੇ ਤਲਵੰਡੀ ਦਾ ਮਾਲਕ ਹੈ ਜਿਸ ਦਾ ਨਾਮ ਹੈ ਰਾਏ ਬੁਲਾਰ, ਜਿਹੜਾ ਜਨਮ ਸਾਖੀ ਵਿੱਚ ਬੋਲ ਕੇ ਕਹਿੰਦਾ ਹੈ ਕਿ ਕਾਲੂ ਮਤਾਂ ਆਪਣੇ ਪੁੱਤਰ ਨੂੰ ਸੰਸਾਰੀ ਜੀਵ ਜਾਣੇ, ਦੇਖੀ ਇਹ ਤਾਂ ਖੁਦਾਏ ਦਾ ਰੂਪ ਹੀ। ਨਾਲ ਕਹਿੰਦਾ ਦੇਖ ਐਵੇਂ ਮਤਾਂ ਝਿੜਕਦਾ ਰਹੇ ਮੇਰੇ ਬਾਬੇ ਨਾਨਕ ਨੂੰ, ਤੇ ਬਾਬਾ ਕਾਲੂ ਜੀ ਪੁੱਛਦੇ ਨੇ ਕਿਉਂ, ਕਹਿਣ ਲੱਗੇ ਇਹਦੇ ਕਰਕੇ ਤਾਂ ਮੇਰੀ ਤਲਵੰਡੀ ਵਸਦੀ, ਇਹਦੇ ਕਰਕੇ ਤਾਂ ਮੇਰੇ ਸ਼ਹਿਰ ਨੂੰ ਭਾਗ ਲੱਗੇ ਨੇ, ਤੇ ਮੇਰੀ ਬੇਨਤੀ ਹੈ ਕਿ ਦੇਖੋ ਆਪਣੇ ਅੰਦਰ ਨੂੰ ਭਾਵਨਾ ਦੇ ਤਲ ਤੇ ਲੈ ਕੇ ਚੱਲੀਏ, ਕੇਵਲ ਰਸਮਾਂ ਰਿਵਾਜਾਂ ਦੇ ਬੁੱਝੇ ਬੱਝੇ ਹੋਏ ਤੇ ਖੁਸ਼ਕ ਗਿਆਨ, ਸੁੱਕਾ ਸਿਧਾਂਤ, ਰੁੱਖੇ ਮਨ ਤੇ ਰੁੱਖੀ ਜੀਵ ਨਾਲ ਗੱਲ ਨਾ ਕਰੀਏ। ਆਖਰ ਪਿਆਰੇ ਨੇ ਆਉਣਾ ਹੈ, ਕੱਲ ਪਿਆਰੇ ਦੀ ਵਰੇ ਗੰਢ ਹੈ, ਤੇ ਆਪਣੇ ਹਿਰਦੇ ਦੀ ਸੇਜ ਨੂੰ ਕਿਤੇ ਪਿਆਰੇ ਦੇ ਬਹਿਣ ਜੋਗੀ ਬਣਾ ਤਾਂ ਲਈਏ। ਉਸ ਬਿਰਧ ਦਾ ਨਾਮ ਹੈ ਰਾਏ ਬੁਲਾਹ, ਰਾਏ ਭੋਏ ਦੀ ਤਲਵੰਡੀ ਦਾ ਮਾਲਕ ਹੈ। ਅੱਜ ਅੰਮ੍ਰਿਤ ਵੇਲੇ ਬੈਠਾ ਤਕੀਏ ਦੀ ਢੋ ਲਾ ਕੇ ਬਜ਼ੁਰਗ ਦੇ ਨੇਤਰਾਂ ਦੇ ਉੱਪਰ ਜਿਹੜੇ ਪਰਵਟਿਆਂ ਦੇ ਕੇਸ਼ ਨੇ ਉਹਨਾਂ ਅੱਖਾਂ ਟਕੀਆਂ ਨੇ, ਪਰ ਬੈਠਾ ਹੋਇਆ ਪ੍ਰੇਮ ਦਾ ਸੱਚ ਦਾ ਪੁਤਲਾ ਗੁਰੂ ਨਾਨਕ ਸਾਹਿਬ ਦੇ ਰੰਗ ਵਿੱਚ ਰੰਗਿਆ ਹੋਇਆ। ਅਜੇ ਸੂਰਜ ਦੀ ਲਾਲੀ ਬਾਹਰ ਨਿਕਲੀ, ਪੋਹ ਫੁਟਾਲਾ ਹੋਇਆ, ਸੂਰਜ ਦੀਆਂ ਕਿਰਨਾਂ ਧਰਤੀ ਤੇ ਪਈਆਂ, ਤੇ ਇਹ ਬਾਬਾ ਆਪਣੇ ਆਸਣ ਤੋਂ ਉੱਠ ਕੇ ਹੱਥ ਦੇ ਵਿੱਚ ਡੰਗੋਰੀ ਪਕੜ ਕੇ ਜਦੋਂ ਬਾਹਰ ਨਿਕਲਿਆ, ਆ ਠੰਡੀ ਠੰਡੀ ਰੁੱਤ ਤੇ ਕੱਤੇ ਦਾ ਮਹੀਨਾ ਪਿਆ ਚੱਲਦਾ ਸੀ, ਕਿਉਂਕਿ ਪਿਆਰੇ ਦਾ ਪੁਰਬ ਪਿਆ ਆਉਂਦਾ ਸੀ। ਠੰਡੀ ਠੰਡੀ ਰੁੱਤ ਹੈ, ਨਾ ਗਰਮੀ ਨਾ ਸਰਦੀ। ਬਾਹਰ ਨਿਕਲਿਆ ਤੇ ਉਹਦੇ ਮੁਖ ਦੇ ਉੱਪਰ ਸੂਰਜ ਦੀਆਂ ਕਿਰਨਾਂ ਪਈਆਂ। ਅਸਲ ਵਿੱਚ ਕਰੋੜਾਂ ਸੂਰਜਾਂ ਦਾ ਚਾਨਣ ਤਾਂ ਬਾਬਾ ਅੰਦਰ ਬਖਸ਼ ਗਿਆ ਸੀ, ਤੇ ਜਦੋਂ ਬਾਹਰ ਦੇ ਸੂਰਜ ਦੀ ਕਿਰਨ ਇਹਦੇ ਚਿਹਰੇ ਤੇ ਪਈ ਤੇ ਮਾਨੋ ਉਹ ਚਮਕ ਚਿਹਰੇ ਵਿੱਚੋਂ ਨਿਕਲੀ, ਜਿਵੇਂ ਇੱਕ ਸਾਂਪ ਸ਼ੀਸ਼ੇ ਦੇ ਵਿੱਚੋਂ ਸੂਰਜ ਦੇ ਪ੍ਰਤੀਬਿੰਬ ਦੀ ਚਮਕ ਪੈਂਦੀ। ਅੰਦਰ ਤਾਂ ਪਹਿਲੀ ਸਾਫ ਸਬੁੱਧ ਸੁੱਚ ਸੀ, ਦਰਪਣ ਦੀ ਤਰ੍ਹਾਂ ਸ਼ੁੱਧ ਸੀ, ਪਰ ਸੂਰਜ ਦੀਆਂ ਕਿਰਨਾਂ ਨਾਲ ਚਿਹਰਾ ਹੋਰ ਭਖਿਆ। ਨੌਕਰ ਆਏ, ਰਾਏ ਬੁਲਾਰ ਦੇ ਸਾਹਮਣੇ ਆ ਕੇ ਝੁਕੇ ਤੇ ਧੀਮੀ ਆਵਾਜ਼ ਵਿੱਚ ਕਹਿਣ ਲੱਗੇ ਕਿ ਬਾਬੇ ਕਾਲੂ ਦੇ ਘਰ ਜਾਓ, ਬੁਲਾ ਕੇ ਲਿਆਓ ਖਾਂ ਉਹਨੂੰ ਮੇਰੇ ਕੋਲ। ਨੌਕਰ ਗਿਆ, ਮੈਂ ਤਾਂ ਕਾਲੂ ਜੀ ਨੂੰ ਬੁਲਾ ਕੇ ਲਿਆਇਆ ਹੈ, ਤੇ ਰਾਏ ਬੁਲਾਰ ਸੋਟੀ ਹੱਥ ਵਿੱਚ ਪਕੜੀ ਤੇ ਉਹਦਾ ਸਹਾਰਾ ਲੈ ਕੇ ਖਲੋਤਾ, ਤੇ ਆਉਂਦਿਆਂ ਸਾਰ ਬਾਬੇ ਕਾਲੂ ਨੂੰ ਦੇਖ ਕੇ ਪਤਾ ਨਹੀਂ ਆ ਜਿਸ ਬਿਰਧ ਦਾ ਮਨ ਕਿੰਨਾ ਕੁ ਕਿੱਥੇ ਵਹਿ ਤੁਰਿਆ, ਤੇ ਇੱਕੋ ਦਮ ਬਾਬੇ ਕਾਲੂ ਨੂੰ ਦੇਖ ਕੇ ਭਾਵੇਂ ਇਹਦਾ ਕਾਰਦਾਰ ਸੀ, ਰਾਏ ਬੁਲਾਰ ਦੇ ਇੱਕੋ ਦਮ ਸੀਸ ਝੁਕਾ ਦਿੱਤਾ। ਕਹਿਣ ਲੱਗੇ ਮੇਰੇ ਦਿਲ ਦੇ ਸਾਈਂ ਦੇ ਬਾਪੂ ਸ਼ਬਦ ਇਹੀ ਸਨ, ਮੇਰੇ ਅੰਦਰ ਦੇ ਮਾਲਕ ਦੇ ਬਾਪੂ ਤੂੰ ਕਿਰਪਾ ਕਰ ਮੈਨੂੰ ਦੱਸ ਖਾਂ, ਕਿਤੇ ਕੋਈ ਸੋਏ ਕਿਤੇ ਕੋਈ ਖਬਰ ਆਈ ਏ ਮੇਰੇ ਪਿਆਰੇ ਦੇ ਵਾਪਸ ਆਉਣ ਦੀ, ਕਿਤੇ ਸਮਝ ਪਈ ਤੇਰੇ ਘਰ ਕਿਤੋਂ ਸੁਣਿਆ ਆਇਆ ਕਿ ਪਿਆਰੇ ਨੇ ਆਉਣਾ ਹੈ। ਤੇ ਅੱਜ ਬਾਬਾ ਕਾਲੂ ਜੀ ਬਿਰਧ ਹੋ ਚੁੱਕੇ ਸਨ, ਤੇ ਕਹਿੰਦੇ ਨੇ ਰਾਏ ਬੁਲਾਰ ਦੀ ਦਸ਼ਾ ਦੇਖ ਕੇ ਨੇਤਰ ਸੇਜਲ ਕਰਕੇ ਕਹਿਣ ਲੱਗੇ ਰਾਏ ਜੀ ਖਬਰ ਤਾਂ ਨਹੀਂ ਸੁਣੀ, ਪਰ ਪਤਾ ਨਹੀਂ ਅੱਗੇ ਖਾਤੀ ਚੁੱਕਦਾ ਰਿਹਾ, ਅੱਗੇ ਪੈਸਿਆਂ ਦੀਆਂ ਗਿਣਤੀਆਂ ਮਿਣਤੀ ਕਰਦਾ ਰਿਹਾ। ਅੱਜ ਕਈ ਦਿਨ ਹੋ ਗਏ ਨੇ, ਅੰਦਰੋਂ ਕੋਈ ਨਵੀਂ ਜੀ ਇੱਕ ਚੀਜ਼ ਪੈਦਾ ਹੋ ਗਈ ਏ, ਹੁਣ ਪੁੱਤਰ ਮੋਹ ਨਹੀਂ। ਮਨ ਕਹਿੰਦਾ ਆਖਰ ਕਿਹੜਾ ਖਜ਼ਾਨਾ ਉਹਦੇ ਕੋਲ ਹੈ ਕਿ ਜਿਸ ਖਜ਼ਾਨੇ ਦੀ ਕਿਣਕਾ ਕਿਣਕਾ ਜਿਨ੍ਹਾਂ ਨੂੰ ਦਿੱਤਾ ਉਹ ਧਰਤੀ ਤੇ ਪੈਰ ਨਹੀਂ ਲੱਗਦੇ, ਆਤਮਕ ਮੰਡਲਾਂ ਵਿੱਚ ਘੁੰਮਦੇ ਪਏ ਨੇ। ਤੇ ਮਨ ਕਹਿੰਦਾ ਕਿਤੇ ਪਾਏ ਪੁੱਤਰ ਫੇਰੀ ਤੇ ਇਸ ਅੰਦਰ ਦੇ ਖਜ਼ਾਨੇ ਦਾ ਭੋਰਾ ਮੈਨੂੰ ਵੀ ਮਿਲ ਜਾ। ਕਹਿਣ ਲੱਗੇ ਪਰ ਅਜੇ ਆਇਆ ਨਹੀਂ, ਅਜੇ ਖਬਰ ਨਹੀਂ ਆਈ। ਰਾਏ ਬੁਲਾਰ ਨੇ ਸੁਣਿਆ ਤੇ ਚੁੱਪ ਕਰਕੇ ਕਹਿੰਦੇ ਨੇ ਬੁੱਲ ਮੀਟ ਲੈ ਤੇ ਜਿਵੇਂ ਚੀਨੀ ਬਾਣ ਕੋਈ ਬੱਚਾ ਕੋਈ ਨਿਆਣਾ ਰੋਂਦਾ ਖਮੋਸ਼ ਹੋ ਗਿਆ ਚੁੱਪ ਕਰ ਗਿਆ ਕਹਿਣ ਲੱਗਾ ਚੰਗਾ ਖੁਦਾ ਤੇਰੀ ਰਜ਼ਾ ਵਿੱਚ ਹੀ ਸੁੱਖ ਹੈ ਮੁਰਸ਼ਦ ਤੇਰੀ ਰਜ਼ਾ ਵਿੱਚ ਹੀ ਸੁੱਖ ਹੈ ਪਰ ਤੁਸੀਂ ਤਾਂ ਤੁਰ ਲੱਗਿਆ ਇਹ ਗੱਲ ਕਹੀ ਸੀ ਰਾਏ ਜੀ ਜਦੋਂ ਆਪਣਾ ਬਲ ਆਪਣੀ ਸ਼ਕਤੀ ਆਪਣੀ ਤਾਕਤ ਕੰਮ ਨਾ ਕਰੇ ਉਦੋਂ ਅਰਦਾਸ ਕਰਿਓ ਮੈਂ ਜ਼ਰੂਰ ਤੁਹਾਡੇ ਕੋਲ ਆਵਾਂਗਾ ਬਾਬਾ ਹੇ ਮੇਰੇ ਮੁਰਸ਼ਦ ਮੇਰੀ ਇੱਕ ਅਰਦਾਸ ਹੈ ਇਸ ਬੁੱਢੇ ਦੇ ਪਿੰਜਰ ਵਿੱਚੋਂ ਪ੍ਰਾਣ ਨਿਕਲਣ ਤੋਂ ਪਹਿਲਾਂ ਜਗਤ ਫੇਰੀ ਪਾ ਕੇ ਤਾਰਨ ਵਾਲਿਆਂ ਪਾ ਤਲਵੰਡੀ ਦੀ ਫੇਰੀ ਇਸ ਬੁੱਢੇ ਦਾ ਕਿਸੇ ਪਾਸੇ ਤੂੰ ਬੇੜਾ ਜੀਵਨ ਦਾ ਜਲਾ ਦੇ ਪਿਆਰਿਓ ਕੇਵਲ ਅਰਦਾਸ ਕੀਤੀ ਆਪਣੇ ਅੰਦਰ ਨੂੰ ਟਿਕਾਓ ਗੁਰਮੁਖ ਪਿਆਰੇ ਭਾਈ ਹੀਰਾ ਸਿੰਘ ਹੋਣੀ ਜਦੋਂ ਕਿਤੇ ਪੁਰਬ ਵਾਲੇ ਦਿਨ ਆਉਂਦੇ ਸਨ ਉਹਨਾਂ ਨੇ ਇੰਨੀ ਭਾਵਨਾ ਨਾਲ ਕਥਾ ਕਰਨੀ ਕੀਰਤਨ ਕਰਨਾ ਕਿ ਲੋਕ ਬੈਠੇ ਹੋਣੇ ਸੰਗਤ ਵਿੱਚ ਤੇ ਸੁਰਤਾਂ ਨੂੰ ਚੁੱਕ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਲੈ ਜਾਣ ਕਿਉਂਕਿ ਮੇਰਾ ਮੁਰਸ਼ਦ ਮੇਰਾ ਸਾਈ ਮੇਰਾ ਗੁਰੂ ਰਾਏ ਬੁਲਾਰ ਕਹਿੰਦਾ ਪਾ ਫੇਰੀ ਤਲਵੰਡੀ ਦੀ ਅੱਜ ਇਹਨੇ ਕੀ ਕੀਤਾ ਘਰੋਂ ਨਿਕਲਿਆ ਨੌਕਰ ਚਾਕਰ ਨਾਲ ਸਨ ਕਹਿੰਦਾ ਮੇਰਾ ਅੰਦਰ ਪੁਕਾਰ ਕੇ ਕਹਿੰਦਾ ਰਾਏ ਤੇਰੇ ਸਿਰ ਦਾ ਤੇਰੇ ਅੰਦਰ ਦਾ ਮਾਲਕ ਆਉਣ ਵਾਲਾ ਹੈ ਤੂੰ ਜਾ ਖਾਂ ਉਸ ਪਿੰਡ ਦੀ ਜੂਹ ਤੋਂ ਬਾਹਰ ਤੇ ਉੱਥੇ ਬੜਾ ਸੋਹਣਾ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਬਚਨ ਲਿਖਿਆ ਹੈ ਕਹਿੰਦੇ ਨੇ ਜਿਸ ਥਾਂ ਤੇ ਬੈਠ ਕੇ ਰਾਏ ਜੀ ਨੇ ਕੀਰਤਨ ਸੁਣਿਆ ਜਿਸ ਥਾਂ ਤੇ ਬਾਬੇ ਨਾਨਕਾਂ ਦੀਆਂ ਨਾਨਕ ਦੀਆਂ ਰਹਿਮਤਾਂ ਵਰਤੀਆਂ ਭਾਈ ਵੀਰ ਸਿੰਘ ਉਹਨਾਂ ਦੇ ਵੱਡੇ ਵਡੇਰੇ ਦੀਵਾਨ ਕੌੜਾ ਮੱਲ ਨੇ ਉਹ ਸਥਾਨ ਆਪਣੇ ਖੱਤੀ ਬਣਵਾਇਆ ਸੀ ਰਾਏ ਬੁਲਾਰ ਚੱਲੇ ਪਿੰਡ ਤੋਂ ਬਾਹਰ ਬਣ ਦੇ ਥੱਲੇ ਜਾ ਬੈਠਾ ਪਰ ਇਹਦਾ ਬਹਿਣਾ ਅੰਦਰ ਦੇ ਰੰਗ ਵਿੱਚ ਹੈ ਨੇਤਰ ਸੇਜਲ ਸਨ ਪਰ ਅੰਦਰੇ ਅੰਦਰ ਗੁਰੂ ਨਾਨਕ ਸਾਹਿਬ ਦੀ ਯਾਦ ਗੁਰੂ ਨਾਨਕ ਸਾਹਿਬ ਦਾ ਸ਼ਬਦ ਪਿਆ ਚੱਲਦਾ ਅੰਦਰੇ ਅੰਦਰ ਪਿਆਰੇ ਨੂੰ ਉਡੀਕਦਾ ਪਿਆ ਤੇ ਮਨ ਨੂੰ ਆਵਾਜ਼ ਪਿਆ ਦਿੰਦਾ ਆਵੋ ਸਜਣਾ ਹੇ ਮੇਰੇ ਪਿਆਰੇ ਤੂੰ ਮੇਰੇ ਘਰ ਆ ਤਾਂ ਸਹੀ ਦਰਸ਼ਨ ਦੇਖਾਂ ਤੇਰਾ ਰਾਮ ਮੈਨੂੰ ਕਿਤੇ ਤੇਰੇ ਦਰਸ਼ਨਾਂ ਦੀ ਧਲਕ ਪੈ ਜਾਏ ਤੂੰ ਆ ਤਾਂ ਸਹੀ ਮੈਂ ਆਪਣੇ ਘਰ ਵਿੱਚ ਖਲੋਤਾ ਹੋਇਆ ਤੇਰੀ ਇੰਤਜ਼ਾਰ ਪਿਆ ਕਰਨਾ ਮੈਂ ਮਨੂੰ ਅੰਦਰ ਦਾ ਬਿਰਹਾ ਇਹ ਸੀ ਜਿਹਨੂੰ ਗੁਰੂ ਅਰਜਨ ਸਾਹਿਬ ਨੇ ਕਿਹਾ ਸਾਜਨ ਦੇਸ਼ ਵਿਦੇਸ਼ੀ ਅੜੇ ਸਾਹ ਨੇੜੇ ਦਿੰਦੀ ਸਾਰ ਸੰਭਾਲੇ ਤਿੰਨ ਸਜਣਾ ਮੁੰਦ ਨੈਣ ਭਰੇਂਦੀ ਮੁੰਦ ਨੈਣ ਭਰੇਂਦੀ ਗੁਣ ਸਾ ਰਹਿੰਦੀ ਕਿਉਂ ਪ੍ਰਭ ਮਿਲਾਂ ਪਿਆਰੇ ਹੇ ਬਾਬਾ ਨਾਨਕ ਜੀ ਮਾਰਗ ਪੰਥ ਨਾ ਜਾਣੂ ਵਿਖੜਾ ਕਿਉਂ ਪਾਈਐ ਪਿਰਪਾਰੇ ਕਿਰਪਾ ਕਰ ਤੂੰ ਆਤਰੁੱਠ ਦਰਸ਼ਨ ਦੇ ਰਾਏ ਬੁਲਾਰ ਅੱਜ ਬੈਠਾ ਹੈ ਤੇ ਪਿਆਰਿਓ ਬਾਬਾ ਕਾਲੂ ਜੀ ਇਹਦੇ ਕੋਲ ਟਿਕੇ ਨੇ ਪਰ ਉਹ ਬਹਿਣਾ ਦੁਨੀਆਦਾਰਾਂ ਵਾਲਾ ਨਹੀਂ ਉਹ ਬਹਿਣਾ ਹੈ ਜਿਹਦੇ ਵਿੱਚ ਪਿਆਰੇ ਦੀ ਯਾਦ ਪਿਆਰੇ ਦਾ ਰਸ ਪਿਆਰੇ ਦੇ ਅੰਦਰ ਦੀ ਰਸ ਮਗਨਤਾ ਹੈ ਇੰਨੀ ਦੇਰ ਨੂੰ ਸਾਹਮਣੇ ਦੂਰੋਂ ਇੱਕ ਘੋੜ ਅਸਵਾਰ ਆਇਆ ਹੈ ਪਿਆਰਿਓ ਦੇਖੋ ਜਦੋਂ ਪੁਰਬ ਆਉਂਦਾ ਹੈ ਹੇ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ ਇਹ ਲੱਛਣ ਨੇ ਮੈਂ ਫਿਰ ਬੇਨਤੀ ਕਰਦਿਆਂ ਲਾਲ ਨੂੰ ਜਨਮ ਦੇਣਾ ਹੈ ਮਾਂ ਨੇ ਸੁਹਾਗਣ ਨੇ ਇਹ ਸਿਰਫ ਸ਼ਬਦ ਸਮਝਣ ਵਾਸਤੇ ਨੇ ਤੇ ਪ੍ਰਸੂਤ ਦੀ ਪੀੜਾ ਭਾਵੇਂ ਉਹ ਦਰਦ ਲੈ ਕੇ ਆਈ ਪੀੜ ਲੈ ਕੇ ਆਈ ਪਰ ਉਸ ਪੀੜ ਦੇ ਪਿੱਛੇ ਬੜੀ ਵੱਡੀ ਖੁਸ਼ੀ ਹੈ ਕਿਉਂਕਿ ਇਸ ਪੀੜ ਤੋਂ ਬਾਅਦ ਇਹਦੀ ਕੁੱਖ ਵਿੱਚ ਕੀਮਤੀ ਲਾਲ ਨੇ ਪ੍ਰਗਟ ਹੋਣ ਅਸਲ ਵਿੱਚ ਉਹ ਪੀੜਾ ਸੁਖਦਾਈ ਬਣ ਜਾਂਦੀ ਹੈ ਬਾਬਾ ਕਾਲੂ ਜੀ ਤੇ ਰਾਏ ਬੁਲਾਰ ਬੈਠੇ ਨੇ ਤੇ ਸਾਹਮਣੇ ਉਹ ਝਾਵਲਾ ਪਿਆ ਕਿ ਦੁਪਹਿਰ ਢਲਦੀ ਪਈ ਏ ਘੋੜੇ ਤੇ ਅਸਵਾਰ ਹੋਇਆ ਇੱਕ ਘੋੜ ਅਸਵਾਰ ਤੁਰਿਆ ਆਉਂਦਾ ਜਦੋਂ ਉਹ ਨੇੜੇ ਆਇਆ ਬਾਬਾ ਕਾਲੂ ਜੀ ਤੇ ਰਾਏ ਬੁਲਾਰ ਬੈਠੇ ਨੇ ਤੇ ਸਾਹਮਣੇ ਉਹ ਝਾਵਲਾ ਪਿਆ ਕਿ ਦੁਪਹਿਰ ਢਲਦੀ ਪਈ ਏ ਘੋੜੇ ਤੇ ਅਸਵਾਰ ਹੋਇਆ ਇੱਕ ਘੋੜ ਅਸਵਾਰ ਤੁਰਿਆ ਆਉਂਦਾ ਜਦੋਂ ਉਹ ਨੇੜੇ ਆਇਆ ਤੇ ਉਸ ਘੋੜੇ ਦੇ ਪਿੱਛੇ ਪਿੱਛੇ ਇੱਕ ਰੇੜੂ ਹੈ ਰੇੜੂ ਦਾ ਮਤਲਬ ਆਪ ਸਮਝਦੇ ਹੋ ਕਿ ਛੋਟੀ ਜੀ ਬੈਲ ਗੱਡੀ ਹੁੰਦੀ ਸੀ ਜਿਹਦੇ ਵਿੱਚ ਕੇਵਲ ਇੱਕ ਦੋ ਬੀਬੀਆਂ ਬੈਠ ਸਕਦੀਆਂ ਸਨ ਪਿੱਛੇ ਪਿੱਛੇ ਰੇੜੂ ਤੁਰਿਆ ਹੁੰਦਾ ਰਾਏ ਬੁਲਾਰ ਉਹਨੇ ਦੇਖਿਆ ਵੀ ਘੋੜੇ ਤੇ ਅਸਵਾਰ ਤੇ ਪਿੱਛੇ ਕੋਈ ਰੇੜੂ ਆ ਰਿਹਾ ਲੈ ਕੇ ਤੇ ਇੱਕੋ ਦਮ ਸੋਟੀ ਦਾ ਆਸਰਾ ਲੈ ਖਲੋਤਾ ਉੱਠ ਖਲੋਤਾ ਤੇ ਆਵਾਜ਼ ਦੇ ਕੇ ਕਹਿੰਦਾ ਆਪਣੇ ਨੌਕਰਾਂ ਨੂੰ, ਆਪਣੇ ਅਹਿਲਕਾਰਾਂ ਨੂੰ, ਕੌਣ ਹੈ ਘੋੜੇ ਤੇ ਚੜਿਆ ਆ ਰਿਹਾ? ਤੇ ਜਦੋਂ ਉਹ ਘੋੜੇ ਤੇ ਚੜਿਆ ਹੋਇਆ ਨੇੜੇ ਆਇਆ, ਉਹ ਹੋਰ ਕੋਈ ਨਹੀਂ, ਉਹ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਨਾਲ ਰਿਸ਼ਤਾ ਜ਼ਰੂਰ ਹੈ। ਉਹ ਹੈ ਬੇਬੇ ਨਾਨਕੀ ਦੇ ਸਿਰ ਦੇ ਸਾਈਂ, ਭਾਈ ਜਾਈਏ ਭਾਈਆ ਜੈ ਰਾਮ ਜੀ ਆਉਂਦੇ ਪਏ। ਘੋੜੇ ਤੋਂ ਉਤਰੇ ਨੇ, ਰਾਏ ਬੁਲਾਰ ਨੇ ਦੇਖਿਆ, ਵੱਡੇ ਹੋਣ ਦੇ ਨਾਤੇ ਅਦਬ ਕੀਤੋ ਨੇ, ਤੇ ਇੰਨੀ ਦੇਰ ਨੂੰ ਜਦੋਂ ਰੇੜੂ ਕੋਲ ਆ ਰੁਕਿਆ, ਤੇ ਇਹਦੇ ਵਿੱਚੋਂ ਬੇਬੇ ਨਾਨਕੀ ਨਿਕਲੀ, ਜਿਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਨੂੰ ਸਭ ਤੋਂ ਪਹਿਲਾਂ ਇਹਦੀ ਨਜ਼ਰ ਨੇ ਪਹਿਚਾਣ ਲਿਆ ਸੀ। 5 ਸਾਲ ਵੱਡੀ ਹੈ ਵੀਰ ਤੋਂ, ਪਰ ਅੰਦਰ ਨੇ ਪਹਿਚਾਣ ਲਿਆ। ਉਤਰੀ, ਰਾਏ ਬੁਲਾਰ ਨੇ ਸਿਰ ਤੇ ਪਿਆਰ ਦਿੱਤਾ ਤੇ ਨਾਲ ਹੀ ਪੁੱਛ ਲਿਆ, ਬੇਬੇ ਬੇਟਾ ਬੱਚੀ, ਸਾਡੇ ਸਾਈਂ ਦੀ, ਮੇਰੇ ਮਾਲਕ ਦੀ, ਮੇਰੇ ਮੁਰਸ਼ਦ ਦੀ ਕਿਤੇ ਸੋਏ ਤੈਨੂੰ ਪਈ ਹੈ? ਕਿਤੇ ਆਉਣ ਦੀ ਖਬਰ ਤੂੰ ਸੁਣੀ ਹੈ? ਤੇ ਉੱਥੇ ਭਾਈ ਵੀਰ ਸਿੰਘ ਲਿਖਦੇ ਨੇ, ਬੇਬੇ ਨਾਨਕੀ ਅੱਖਾਂ ਭਰ ਕੇ ਕਹਿਣ ਲੱਗੀ, ਸੋਏ ਤਾਂ ਕੋਈ ਨਹੀਂ ਸੁਣੀ, ਪਰ ਜਦੋਂ ਬੈਠਦੀ ਸਾਂ ਮੇਰਾ ਆਪਾ ਅੰਦਰ ਨੂੰ ਕਹਿ ਰਿਹਾ ਸੀ ਕਿ ਚੱਲ ਨਾਨਕੀ, ਅੱਜ ਤੇਰੇ ਗੁਰੂ ਦਾ ਵਰੇ ਗੰਢ, ਤੇਰੇ ਗੁਰੂ ਦਾ ਪੁਰਬ ਆਉਣ ਵਾਲਾ ਹੈ, ਤੇ ਮਾਨੂੰ ਮੈਨੂੰ ਆਪਣੇ ਗੁਰੂ ਦਾ ਘਰ, ਆਪਣੇ ਵੀਰ ਦਾ ਘਰ, ਤਲਵੰਡੀ ਆਵਾਜ਼ਾਂ ਵੀ ਮਾਰਦੀ ਸੀ, ਬਸ ਅੰਦਰ ਦੀ ਖਿੱਚ ਨੂੰ ਲੈ ਕੇ ਆਈਆਂ, ਮੈਂ ਸਮਝਦੀ ਸਾਂ ਆਏ ਹੋਣਗੇ, ਪਰ ਹਾਏ ਅਜੇ ਵੀ ਪਿਆਰਾ ਵੀਰ ਆਇਆ ਨਹੀਂ। ਰਾਏ ਬੁਲਾਰ ਨੇ ਅੱਗੋਂ ਬਹੁਤ ਸੋਹਣਾ ਉੱਤਰ ਦਿੱਤਾ, ਕਹਿਣ ਲੱਗੇ, ਬੇਟਾ ਬੱਚੀਏ ਤੇਰੇ ਤੇ ਤਾਂ ਰਹਿਮਤਾਂ ਨੇ, ਚੱਲ ਨਹੀਂ ਜੇ ਪਿਆਰਾ ਆਇਆ ਤੇ ਦੇਖ ਇਸ ਬਣ ਦੇ ਥੱਲੇ ਆਪਣੀਆਂ ਮਿੱਠੀਆਂ ਯਾਦਾਂ ਤਾਂ ਘੱਲਦਾ ਪਿਆ ਹੈ, ਆਪਣਾ ਮਿੱਠਾ ਪਿਆਰ ਤੇ ਦਿੰਦਾ ਪਿਆ ਹੈ। ਤੇ ਪਿਆਰਿਓ, ਇਹ ਕਿਹੋ ਜਿਹਾ ਸੁੱਖ ਹੁੰਦਾ ਹੈ, ਕਦੀ ਕਾਲੀ ਘਟਾ ਚੜ ਕੇ ਆਵੇ ਤੇ ਤੁਸੀਂ ਦੇਖਿਓ, ਗਰਮੀ ਪੈਂਦੀ ਹੋਵੇ, ਕਾਲੀ ਘਟਾ ਚੜੇ, ਮੀਂਹ ਅਜੇ ਕਿੰਨੇ ਮੀਲ ਪਿੱਛੇ ਹੈ, ਪਰ ਜਿਹੜੀ ਠੰਡੀ ਜੀ ਹਵਾ ਰੁਮਕ ਕੇ ਪਹਿਲਾਂ ਆ ਜਾਂਦੀ ਹੈ ਨਾ, ਉਹ ਠੰਡੀ ਹਵਾ ਲੋਕਾਂ ਨੂੰ ਸਨੇਹ ਵੀ ਦਿੰਦੀ ਏ ਕਿ ਗਰਮੀ ਦੇ ਤਪੇ ਹੋਏ ਲੋਕੋ ਘਬਰਾਓ ਨਾ, ਪਹਿਲਾਂ ਠੰਡੀ ਹਵਾ ਆਈ, ਇਸ ਤੋਂ ਬਾਅਦ ਠੰਡਾ ਮੀਂਹ ਆਉਣ ਵਾਲਾ ਹੈ। ਤੁਸੀਂ ਚੇਤੇ ਰੱਖੋ, ਜੇ ਮਿੱਠੀ ਯਾਦ ਪਿਆਰੇ ਦੀ ਆਈ ਤੇ ਚੇਤੇ ਰੱਖਿਓ, ਰਹਿਮਤਾਂ ਦਾ ਬੱਦਲ ਵੀ ਕੁਝ ਦਿਨਾਂ ਨੂੰ ਪਹੁੰਚਣ ਵਾਲਾ। ਰਾਏ ਨੇ ਕਿਹਾ, ਬੇਟਾ ਪਿਆਰੇ ਦੀ ਮਿੱਠੀ ਯਾਦ, ਉਹਦਾ ਪਿਆਰ, ਉਹਦੀ ਠੰਡ ਆ ਗਈ। ਤਿੰਨੇ ਚਾਰੇ ਜਣ ਇੱਥੇ ਬੈਠ ਗਏ, ਇੱਥੇ ਬੈਠਣ ਦਾ ਭਾਵ ਸਮਝਿਓ ਪਿਆਰਿਓ, ਕੈਸੀ ਅੰਦਰ ਦੀ ਖੇਡ ਹੋਵੇਗੀ। ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਇਹਦੇ ਲਈ ਇਸ਼ਾਰੇ ਵੀ ਕੀਤੇ ਨੇ, ਕਹਿਣ ਲੱਗੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੈ ਕਹਿ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਏ। ਉਸ ਵਣ ਥੱਲੇ ਕਿਸੇ ਰਸ ਵੀ ਸਾਰੇ ਮਗਨ ਹੋ ਗਏ, ਬੋਲਦੇ ਨਹੀਂ, ਪਰ ਉਸ ਚੁੱਪ ਦਾ ਰਸ ਵੀ ਬੜਾ ਆਨੰਦਮਈ ਸੀ। ਪਿਆਰਿਓ, ਉਹ ਚੁੱਪ ਕੈਸੀ ਚੁੱਪ ਹੈ, ਕਿਤੇ ਉਹ ਚੁੱਪ ਸਾਨੂੰ ਆ 1.5-2 ਦਿਨ ਅੰਦਰ ਨੂੰ ਮਿਲ ਜਾਏ। ਖਾਂ, ਮੈਂ ਬੇਨਤੀ ਕਰਨਾ ਹੁੰਦਾ, ਭਵਰਾ ਗੂੰਜਾਂ ਪਾਉਂਦਾ ਹੈ, ਰੌਲਾ ਪਾਉਂਦਾ ਹੈ, ਪਰ ਜਦੋਂ ਖਿੜੇ ਹੋਏ ਫੁੱਲ ਦੀ ਮਕਰੰਦ ਤੇ ਸ਼ਿਖਰ ਤੇ ਚੋਟੀ ਤੇ ਪਹੁੰਚਦਾ, ਰਸ ਚੂਸਣ ਲੱਗਦਾ ਤੇ ਰਸ ਵਿੱਚ ਮਗਨ ਹੋਏ ਨੂੰ ਗੂੰਜ ਪਾਣੀ ਹੀ ਭੁੱਲ ਜਾਂਦੀ। ਪਿਆਰਿਓ, ਵੈਸੇ ਜੀਵ ਜਗਿਆਸੂ ਆਤਮਕ ਜੀਵਨ ਤੇ ਪੁਕਾਰਦਾ, ਵਾਹਿਗੁਰੂ ਵਾਹਿਗੁਰੂ ਕਹਿੰਦਾ, ਰਾਮ ਰਾਮ ਕਹਿੰਦਾ, ਪਰ ਇੱਕ ਪਰਮ ਅਵਸਥਾ ਐਸੀ ਆਉਂਦੀ ਏ ਜਿੱਥੇ ਆ ਕੇ ਇਹਦੀ ਜ਼ਬਾਨ ਦੇ ਸ਼ਬਦ ਖਤਮ ਹੋ ਜਾਂਦੇ ਨੇ, ਘੰਟਿਆਂ ਬੰਦੀ ਚੌਂਕੜਾ ਮਾਰ ਕੇ ਅੱਖਾਂ ਦਾ ਨੀਰ ਕਹੀ ਜਾਂਦਾ ਹੈ ਕਿ ਚੁੱਪ ਦੇ ਪਿਆਲੇ ਪਿਆ ਪੀਂਦਾ ਹੈ, ਕਿਸੇ ਅੰਦਰ ਦੇ ਸੁੱਖ ਨਾਲ ਜੁੜਿਆ ਹੈ। ਚਾਰੇ ਜਣੇ ਬੈਠੇ, ਰਾਤ ਪਈ, ਘਰਾਂ ਨੂੰ ਤੁਰੇ ਨੇ। ਪਿਆਰਿਓ, ਅੱਜ ਦੂਜਾ ਦਿਨ ਆ ਗਿਆ ਹੈ ਤੇ ਰਾਏ ਬੁਲਾਰ ਅੱਜ ਫਿਰ ਉਸੇ ਟਿਕਾਣੇ ਤੇ ਆ ਬੈਠੇ ਤੇ ਅੱਜ ਸਾਰਾ ਦਿਨ ਫਿਰ ਉਡੀਕਿਆ, ਅਜੇ ਪਿਆਰਾ ਨਹੀਂ ਆਇਆ। ਤੇ ਕਹਿੰਦੇ ਨੇ ਦੁਪਹਿਰ ਢਲੀ ਤੇ ਅੱਜ ਇਹਨੂੰ ਕੁਝ ਹੋਰ ਚੀਜ਼ ਨਜ਼ਰੀ ਆਈ ਹੈ। ਸਾਹਮਣੇ ਉਹ ਵਣ ਥੱਲੇ ਬੈਠੇ ਨੂੰ 2 ਆਦਮੀ ਤੁਰੇ ਆਉਂਦੇ ਨੇ ਤੇ ਆਪਸ ਵਿੱਚ ਗੱਲਾਂ ਨਹੀਂ ਕਰਦੇ, ਚੁੱਪ ਨੇ, ਖਾਮੋਸ਼ ਨੇ। ਦੋਨੋਂ ਤੁਰੇ ਆਉਂਦੇ ਨੇ ਤਲਵੰਡੀ ਨੂੰ ਤੇ ਜਦੋਂ ਰਾਏ ਜੀ ਨੇ ਦੇਖਿਆ ਇਹ ਆਦਮੀ ਕੌਣ, ਨੇੜੇ ਆਏ ਤੇ ਪਹਿਚਾਣਿਆ ਇਹ ਭਾਈ ਮਨਸੁਖ ਤੇ ਭਾਈ ਭਗੀਰਥ ਸਾਹਿਬ ਜੀ ਤੁਰੇ ਆਉਂਦੇ। ਮਲਸੀਆਂ ਦਾ ਰਹਿਣ ਵਾਲਾ ਭਗੀਰਥ ਹੈ ਤੇ ਲਾਹੌਰ ਦਾ ਰਹਿਣ ਵਾਲਾ ਭਾਈ ਮਨਸੁਖ ਹੈ, ਦੋਨੋਂ ਤੁਰੇ ਆਉਂਦੇ ਨੇ। ਆ ਕੇ ਰਾਏ ਬੁਲਾਰ ਜੀ ਨੂੰ ਮਿਲੇ, ਅਦਬ ਦੇ ਨਾਲ ਉਹਨਾਂ ਸਾਹਮਣੇ ਸੀਸ ਝੁਕਾਇਆ, ਨਮਸਕਾਰ ਕੀਤੀ ਤੇ ਰਾਏ ਬੁਲਾਰ ਨੂੰ ਆਉਂਦਿਆਂ ਸਾਰ ਸਵਾਲ ਕੀਤਾ, ਸਾਡੇ ਦਿਲ ਦਾ ਮਹਿਰਮ ਗੁਰੂ ਨਾਨਕ ਸਾਹਿਬ ਕਿਰਪਾਲੂ ਪਿਤਾ ਜੀ ਆ ਗਏ ਨੇ। ਰਾਏ ਬੁਲਾਰ ਚੁੱਪ ਸੀ, ਫਿਰ ਉਹਨਾਂ ਪੁੱਛਿਆ, ਕਹਿਣ ਲੱਗੇ ਰਾਏ ਜੀ ਕੁਛ ਬੋਲਦੇ ਨਹੀਂ। ਕਹਿਣ ਲੱਗੇ ਵਣ ਥੱਲੇ ਬੈਠਾ ਰਾਹ ਪਿਆ ਉਡੀਕਣਾ ਵਾ, ਕੱਲ ਵੀ ਬੈਠਾ ਸਾਂ, ਪਰਸੋਂ ਵੀ ਬੈਠਾ ਸਾਂ, ਪਰ ਸੁਨੇਹੇ ਪਿਆਰੇ ਦੇ ਆਈ ਜਾਂਦੇ ਨੇ ਪਰ ਅਜੇ ਅੱਖਾਂ ਨਾਲ ਦਿਸਦਾ ਨਹੀਂ। ਕਹਿਣ ਲੱਗੇ ਸੁਨੇਹੇ ਕੀ? ਕਹਿੰਦੇ ਤੁਸੀਂ ਚੱਲ ਕੇ ਆ ਗਏ ਤੇ ਕੀ ਇਹ ਸੁਨੇਹਾ ਨਹੀਂ? ਰਾਏ ਬੁਲਾਰ ਨੇ ਜਦੋਂ ਇਹ ਸ਼ਬਦ ਕਹਿ ਤੇ ਨਾਲ ਪੁੱਛ ਲਿਆ, ਕਿਤੇ ਤੁਹਾਨੂੰ ਪਿਆਰੇ ਦੀ ਸੋਏ ਪਿਆਰੇ ਦੀ ਖਬਰ ਨਹੀਂ? ਤੇ ਉਸ ਵੇਲੇ ਭਾਈ ਮਨਸੁਖ ਦੇ ਭਾਈ ਭਗੀਰਥ ਇੱਕੋ ਆਵਾਜ਼ ਵਿੱਚ ਕਹਿਣ ਲੱਗੇ ਕਿ ਬੈਠੇ ਸਾਂ ਲਾਹੌਰ ਤੇ ਆਵਾਜ਼ ਕੰਨਾਂ ਵਿੱਚ ਸੁਣਾਈ ਦਿੱਤੀ ਸੀ, ਅੰਦਰ ਨੂੰ ਧੂਹ ਪਈ ਸੀ, ਕਿੱਥੇ ਬੈਠੇ ਹੋ? ਪਿਆਰੇ ਦਾ ਪੁਰਬ ਆ ਰਿਹਾ, ਜਾਓ ਪਿਆਰੇ ਦੇ ਘਰ ਜਾ ਕੇ ਉਹਦੇ ਪੁਰਬ ਮਨਾਇਆ ਕਰ। ਪਿਆਰੇ ਦਾ ਪੁਰਬ ਆਇਆ, ਅੰਦਰ ਨੂੰ ਸਾਨੂੰ ਖਿੱਚ ਪਈ, ਅਸੀਂ ਪੁਰਬ ਮਨਾਉਣ ਵਾਸਤੇ ਆਪਣੇ ਪਿਆਰੇ ਦੀ ਤਲਵੰਡੀ ਵਿੱਚ ਆ ਪਹੁੰਚੇ, ਉਹਦੇ ਘਰ ਆ ਪਹੁੰਚੇ ਹਾਂ। ਤਿੰਨੇ ਜਣੇ ਫਿਰ ਬੈਠ ਗਏ ਨੇ, ਪਿਆਰਿਓ ਅਜੇ ਇਹ ਤਿੰਨ ਬੈਠੇ ਨੇ ਤੇ ਇੰਨੀ ਦੇਰ ਨੂੰ ਸ਼ਾਮ ਢਲਣ ਤੋਂ ਪਹਿਲਾਂ ਇੱਕ ਸਾਦੇ ਜਿਹੇ ਬਸਤਰਾਂ ਵਾਲਾ ਸੱਜਣ ਹੋਰ ਤੁਰਿਆ ਹੁੰਦਾ। ਇਹ ਕੌਣ ਸੀ? ਇਹਦੇ ਮੋਢੇ ਦੇ ਉੱਤੇ ਚਾਦਰ ਸੀ, ਇਹਦੇ ਕੱਪੜੇ ਬਿਲਕੁਲ ਆਮ ਸਾਧ ਮੁਰਾਦੇ ਨੇ, ਨਾ ਇਹ ਵਪਾਰੀ ਸੀ, ਨਾ ਇਹ ਸ਼ਾਹ ਸੀ, ਨਾ ਇਹ ਦੁਨਿਆਵੀ ਕੋਈ ਤਨਾੜ ਅਮੀਰ ਵਜ਼ੀਰ ਜਾਂ ਸ਼ਾਸਕ ਸੀ। ਇਹ ਕੌਣ ਸੀ? ਲੱਕੜਾਂ ਦੇ ਕਿੱਲੇ ਘੜਨ ਵਾਲਾ, ਮੰਜੀਆਂ ਦੇ ਪਾਵੇ ਬਣਾਉਣ ਵਾਲਾ, ਬਾਹਾਂ ਸ਼ੇਰੂ ਬਣਾਉਣ ਵਾਲਾ, ਲੱਕੜਾਂ ਦੇ ਦਰਵਾਜ਼ੇ ਤੇ ਖਿੜਕੀਆਂ ਬਣਾਉਣ ਵਾਲਾ, ਮੋਢੇ ਤੇ ਚਾਦਰ ਰੱਖੀ ਪਰ ਅੰਦਰ ਤੇ ਨਾਮ ਦੇ ਖਜ਼ਾਨੇ ਦਾ ਵਪਾਰੀ ਭਾਈ ਲਾਲੋ ਤਲਵੰਡੀ ਤੁਰਿਆ ਆਉਂਦਾ। ਪਿਆਰੇ ਦਾ ਪੁਰਬ ਆ ਰਿਹਾ, ਦੇਖੋ ਕਿਤੇ ਇਹੋ ਜੀ ਭਾਵਨਾ ਬਣੇ। ਭਾਈ ਲਾਲੋ ਤੁਰਿਆ ਆਉਂਦਾ ਹੈ, ਦੇਖਿਆ ਤਿੰਨਾਂ ਜਣਿਆਂ ਨੂੰ ਬੈਠੇ ਨੇ ਵਣ ਦੇ ਥੱਲੇ। ਲਾਲੋ ਦੂਰੋਂ ਜੋੜਾ ਲਾਇਆ, ਇਹਨਾਂ ਦੇ ਚਰਨਾਂ ਵਿੱਚ ਆ ਕੇ ਝੁਕਿਆ, ਕਿਉਂਕਿ ਉਸ ਵੇਲੇ ਪੈਰੀ ਪਵਣਾ ਜੱਗ ਵਰਤਾਇਆ ਸੀ। ਆਏ ਸਿੱਖ, ਜੋੜਾ ਦੂਰੋਂ ਲਾ ਕੇ ਨਮਸਕਾਰ ਕੀਤੀ, ਮੱਥਾ ਟੇਕ ਦਿੱਤਾ ਤੇ ਨਾਲ ਪੁੱਛ ਲਿਆ ਕਿ ਪਿਆਰੇ ਜੀ ਆਏ? ਪਿਆਰਾ ਜੀ ਆਏ ਤੇ ਆਵਾਜ਼ ਮਿਲੀ ਨਹੀਂ। ਕਹਿਣ ਲੱਗੇ ਤੈਨੂੰ ਕਿਵੇਂ ਪਤਾ ਲੱਗਾ, ਤੂੰ ਤਲਵੰਡੀ ਵਿੱਚ ਕਿਵੇਂ ਆਇਓ? ਕਹਿੰਦਾ ਰਾਤ ਸੁੱਤਾ ਸਾਂ ਤੇ ਸੁਪਨੇ ਵਿੱਚ ਝਲਕਾਂ ਮਾਰੀਆਂ ਸੂ ਤੇ ਨਾਲ ਇਸ਼ਾਰੇ ਕਰਕੇ ਕਿਹਾ ਲਾਲੋ ਆ ਜਾਓ, ਮੈਂ ਐਦਕੀ ਆਪਣੇ ਘਰ ਚੱਲਾ ਵਾਂ, ਵਰੇ ਗੱਡ ਆਉਂਦੀ ਪਈ, ਸਾਰੇ ਮੇਰੇ ਘਰ ਵਿੱਚ ਇਕੱਠੇ ਹੋਵਾਂ। ਮੈਨੂੰ ਸੁਪਨੇ ਵਿੱਚ ਝਲਕਾਰੇ ਮਾਰ ਕੇ ਕਹਿੰਦਾ ਸੀ ਆਓ। ਤੇ ਗੁਰਮੁਖੋ, ਜਿਨ੍ਹਾਂ ਨੂੰ ਰੱਬ ਵਾਲੇ ਪਾਸੇ ਜਿਹੜੇ ਤੁਰੇ ਨੇ, ਦੇਖੋ ਮੈਂ ਫਿਰ ਬੇਨਤੀ ਕਰਾਂ, ਜਿੱਦਣ ਕਿਤੇ ਪਿਆਰੇ ਦਾ ਸੁਪਨਾ, ਪਿਆਰੇ ਦੇ ਪਿਆਰਿਆਂ ਦਾ ਸੁਪਨਾ, ਪਿਆਰੇ ਦੇ ਗੀਤ ਗਾਉਣ ਵਾਲਿਆਂ ਦਾ ਸੁਪਨਾ ਕਿਤੇ ਪਿਆਰੇ ਦੀ ਝਲਕ ਪੈ ਜਾਏ ਤੇ ਕਿੰਨੀ ਖੁਸ਼ ਨਸੀਬੀ ਉਹ ਨੀਂਦ ਵਿੱਚ ਹੋਵੇਗੀ। ਬਾਬੇ ਨਾਨਕ ਨੇ ਇੱਕ ਬਚਨ ਕਿਹਾ ਸੀ, ਇੱਕ ਪਾਸੇ ਬਾਣੀ ਵਿੱਚ ਕਹਿੰਦੇ ਨੇ ਕਬੀਰ ਸੂਤਾ ਕਿਆ ਕਰੈ ਉੱਠ ਕੇ ਨਾ ਜਪੈ ਮੁਰਾਦ। ਗੁਰੂ ਤੇਗ ਬਹਾਦਰ ਜੀ ਕਹਿੰਦੇ ਜਾਗ ਲਿਖੋ ਰੇ ਮਨਾ, ਜਾਗ ਲਿਖੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ, ਸੰਗ ਨਾ ਹੋਇਆ। ਗੁਰੂ ਤੇਗ ਬਹਾਦਰ ਜੀ ਸੱਚੇ ਪਾਤਸ਼ਾਹ ਕਹਿੰਦੇ ਨੇ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾ ਮੋਹਣੀ ਦੂਤਾਂ ਲਾਈ। ਪਰ ਦੂਜੇ ਪਾਸੇ ਉਹ ਨੀਂਦ ਜਦੋਂ ਅੱਖਾਂ ਬੰਦ ਹੋਈਆਂ, ਪਿਆਰਾ ਇੱਕੋ ਦਮ ਅੰਦਰ ਆਇਆ ਤੇ ਝਲਕ ਦੇਖ ਕੇ ਚਲਾ ਗਿਆ, ਲਾਲੋ ਆ ਤੁਰ, ਮੈਂ ਤੈਨੂੰ ਆਪਣੇ ਘਰ ਵਿੱਚ ਆਵਾਜ਼ ਸੱਦਾ ਦੇਣ ਆਇਆ ਵਾਂ, ਜਲਦੀ ਨਾਲ ਮੇਰੇ ਘਰ ਵਿੱਚ ਆ ਜਾਈ। ਉਹ ਕਿਹੋ ਜਿਹਾ ਅੰਦਰ ਦਾ ਰਸ ਹੋਵੇਗਾ ਜਿਹਨੂੰ ਬਾਬੇ ਨਾਨਕ ਨੇ ਕਿਹਾ ਹੈ ਕਿ ਮੈਂ ਰੋਵੰਦੀ ਸਭ ਜਗ ਰੁਨਾ, ਮੈਂ ਰੋਈ, ਸਾਰੀ ਦੁਨੀਆ ਮੇਰੇ ਵਿਰਹਾਂ ਨੂੰ ਬੈਰਾਗ ਨੂੰ ਦੇਖ ਕੇ ਰੋ ਪਈ। ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਬਣੋ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨਕਾ ਬਿਰਖਾ ਜਿਨਹੋਂ ਪਿਰੋਂ ਵਿਛੋੜੀ। ਸੁਪਨੇ ਆਇਆ ਪੀ ਗਿਆ ਬਾਬਾ ਨਾਨਕ ਜੀ, ਸੁਪਨੇ ਵਿੱਚ ਪਿਆਰਾ ਆਇਆ ਤੇ ਆ ਕੇ ਗਿਆ ਚਲਾ। ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝਕਨ ਪਿਆਰੇ ਭੇਜ ਨਾ ਸਕਾਂ ਕੋਏ, ਆਓ ਸੁਭਾਗੀ ਨੀਂਦੜੀਏ ਮਤ ਸ਼ੋ ਦੇਖਾਂ ਸੋਏ। ਸੁਪਨੇ ਉਭੀ ਭਈ, ਸੁਪਨਾ ਆਇਆ ਤੇ ਉੱਠ ਕੇ ਖਲੋ ਗਈ, ਪਿਆਰਾ ਕੁਝ ਦੇਣ ਆਇਆ ਸੀ। ਸੁਪਨੇ ਉਭੀ ਭਈ ਗਇਓ ਕੀ ਨਾ ਅੰਚਲਾ, ਕਹਿਣ ਲੱਗੇ ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ, ਪਿਆਰੇ ਦੀ ਝਲਕੀ ਇਹੋ ਜਿਹੀ ਸੀ, ਲੜ ਫੜਨੀ ਭੁੱਲ ਗਿਆ, ਬਸ ਉਹਦੇ ਦੀਦਾਰ ਹੀ ਮੇਰੇ ਅੰਦਰ ਨੂੰ ਮਸਤ ਕਰ ਗਿਆ। ਭਾਈ ਲਾਲੋ ਕਿਹੋ ਜਿਹਾ ਕਿਰਤੀ ਸਿੱਖ ਗੁਰਮੁਖੋ, ਮੈਂ ਪਿਛਲੇ ਦਿਨ ਇਹ ਕਰਜ਼ ਕੀਤੀ ਸੀ, ਵੈਸੇ ਮੈਂ ਕੱਲ ਦਾ ਇੱਕ ਵਿਸ਼ਾ ਸੁਣਿਆ, ਉਹ ਵੱਖਰਾ ਜੀ। ਉਹ ਵਿਸ਼ਾ ਹੈ ਕਿ ਸੰਸਾਰ ਦੇ ਲੋਕਾਂ ਨੇ ਮੇਰੇ ਮੁਰਸ਼ਦ ਨੂੰ ਉਸ ਵੇਲੇ ਤਿੰਨ ਨਾਂ ਦਿੱਤੇ, ਪਰ ਖੁਦ ਜਿਹੜੇ ਉਹ ਲੋਕ ਸਨ ਉਹਨਾਂ ਨੇ ਨਾਂ ਦਿੱਤੇ। ਗੁਰੂ ਨਾਨਕ ਕੀ ਸੀ ਇਹ ਤਾਂ ਗੁਰੂ ਨਾਨਕ ਨੂੰ ਅਸੀਂ ਕੱਲ ਪੁੱਛਾਂਗੇ, ਆਪਣੇ ਬਾਪੂ ਨੂੰ, ਪਿਤਾ ਜੀ ਨੂੰ, ਬਾਪੂ ਜੀ ਲੋਕ ਤੁਹਾਨੂੰ ਇਹ ਕੁਝ ਕਹਿੰਦੇ ਸਨ, ਤੁਸੀਂ ਕੀ ਕਹੋ। ਤੇ ਮੈਂ ਰਾਤ ਇੱਕ ਬੇਨਤੀ ਕੀਤੀ, ਖੈ ਅਸੀਂ ਤਰਲੇ ਲੈਂਦੇ ਹਾਂ ਰੱਬ ਦੇ ਦਰਸ਼ਨ ਹੋਣ, ਭਗਵਾਨ ਦੇ ਦਰਸ਼ਨ ਹੋਣ, ਪਰ ਚੇਤੇ ਰੱਖਿਓ ਸਾਡੇ ਮਨੁੱਖ ਹੋਣ ਦੇ ਵਿੱਚ ਇੱਕ ਬੜਾ ਵੱਡਾ ਨੁਕਸ ਹੈ, ਇਸ ਗਲਤੀ ਨੂੰ ਸਵੀਕਾਰਨਾ ਪਏਗਾ। ਰੱਬ ਤੇ ਤਰਲੇ ਲੈਂਦੇ ਹਾਂ ਦੀਦਾਰ ਦੇ, ਤੇ ਜਿਸ ਦਿਨ ਕਿਤੇ ਉਹ ਮਨੁੱਖੀ ਰੂਪ ਧਾਰਨ ਕਰਕੇ ਸਾਡੇ ਕੋਲ ਆ ਜਾਏ, ਉਸੇ ਵੇਲੇ ਸਾਡੇ ਵਿੱਚ ਨੁਕਸ ਹੈ, ਅਸੀਂ ਭਰਮ ਜਾਂਦੇ ਹਾਂ, ਉਹਦੇ ਤੇ ਭਰੋਸਾ ਹੀ ਨਹੀਂ ਕਰਦੇ। ਧਰਤੀ ਪੁਕਾਰਦੀ ਸੀ ਆਹ ਰੱਬਾਂ, ਤੇ ਜਦੋਂ ਬਾਬਾ ਨਾਨਕ ਆਇਆ ਤੇ ਲੋਕਾਂ ਨੇ ਸ਼ਬਦ ਦਿੱਤੇ, ਕਹਿਣ ਲੱਗੇ ਭੂਤਨਾ ਹੈ, ਕਿਸੇ ਨੇ ਕਿਹਾ ਛੱਡੋ ਭੂਤਨਾ ਬੇਤਾਲਾ ਹੈ, ਤੀਜਿਆਂ ਨੇ ਕਹਿ ਦਿੱਤਾ ਨਹੀਂ ਇੱਕ ਭੋਲਾ ਜਿਹਾ ਆਦਮੀ ਹੈ, ਤੇ ਜਦੋਂ ਬਾਬਾ ਨਾਨਕ ਬੋਲਿਆ ਕਹਿਣ ਲੱਗੇ ਨਹੀਂ ਭੂਤਨਾ ਨਹੀਂ ਬੇਤਾਲਾ ਨਹੀਂ, ਮੈਂ ਆਮ ਆਦਮੀ ਨਹੀਂ, ਮੈਂ ਦੀਵਾਨਾ ਮਸਤਾਨਾ ਪਰਵਾਨਾ ਤੇ ਆਪਣੇ ਪਿਆਰੇ ਦੇ ਰਸ ਵਿੱਚ ਮਸਤ ਹੋਇਆ ਮਸਤਾਨਾ। ਅਸੀਂ ਕੱਲ ਨੂੰ ਇਹਨਾਂ ਚਾਰ ਸ਼ਬਦਾਂ ਨੂੰ ਕੌਣ ਸਨ ਜਿੰਨਾ ਭੂਤਨਾ ਕਿਹਾ, ਕੌਣ ਸਨ, ਹੁਣ ਅਸੀਂ ਇਹ ਇੱਕ ਇੱਕ ਤੁਕ ਪੜ੍ਹਨੇ। ਮੈਂ ਯਤਨ ਕਰਨਾ ਵੀ ਆਪ ਨਾਲ ਇਹ ਚਾਰੇ ਨਾਂ ਸਾਂਝੇ ਕੀਤੇ ਜਾਣ, ਭੂਤਨਾ ਕੌਣ ਕਹਿੰਦੇ ਨੇ, ਬੇਤਾਲਾ ਕੌਣ ਕਹਿੰਦੇ ਨੇ, ਦੀਵਾਨਾ ਕਿਵੇਂ ਨੇ ਤੇ ਆਦਮੀ ਕਿਵੇਂ ਨੇ। ਖੈਰ ਮੈਂ ਆਪਣੀ ਬੇਨਤੀ ਜਿਹੜੀ ਕਰਨੀ ਚਾਹੁੰਦਾ ਗੁਰਮੁਖੋ, ਉਹ ਗੁਰਮੁਖ ਪਿਆਰਾ ਭਾਈ ਲਾਲੋ ਜਿਹਨੂੰ ਇੰਨੀ ਵੱਡੀ ਰਹਿਮਤ ਮਿਲੀ, ਤੇ ਮੈਂ ਅੱਜ ਉਹ ਸ਼ਬਦ ਬਾਬਾ ਜੀ ਦੇ ਪੁਰਬ ਤੇ ਦੁਹਰਾਉਣੇ ਚਾਹੁੰਦਾ ਹਾਂ। ਗੁਰਮੁਖੋ ਜਿਸ ਨੂੰ ਗੁਰੂ ਇੱਕ ਵਾਰੀ ਆਵਾਜ਼ ਮਾਰ ਲੈ ਨਾ, ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ ਕਿ ਸਮਝੋ ਉਹਦੇ ਭਾਗ ਬੜੇ ਵੱਡੇ ਨੇ। ਹਜ਼ੂਰ ਨੇ ਕਿਹਾ ਮਨ ਲੋਚੈ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆਂ, ਤੇ ਅਗਲੀ ਤੁੱਕ ਕਦੀ ਪੜਿਓ ਪਿਆਰਿਓ, ਮੈਂ ਲੱਖ ਵਿੜਤੇ ਸਾਹਿਬਾਂ ਜੇ ਬਿੰਦ ਬੁਲਾਈ, ਜੇ ਪਿਆਰੇ ਤੂੰ ਇੱਕ ਖਿਨ ਮੈਨੂੰ ਬੁਲਾ ਤਾਂ ਸਹੀ, ਇੱਕ ਖਿਨ ਮੈਨੂੰ ਆਵਾਜ਼ ਮਾਰ ਤਾਂ ਸਹੀ, ਤੂੰ ਇੱਕ ਵਾਰੀ ਮੈਨੂੰ ਪੁਕਾਰ ਲੈ ਮੇਰੇ ਗੁਰੂ, ਆਪਣੀ ਰਸਨਾ ਤੋਂ ਇੱਕ ਵਾਰੀ ਮੈਨੂੰ ਆਵਾਜ਼ ਦੇ। ਲੋਕ ਸਾਰੀ ਜ਼ਿੰਦਗੀ ਕਮਾਈ ਕਰਕੇ ਕਹਿੰਦੇ ਨੇ ਕਰੋੜਾਂ ਕਮਾਏ, ਮੈਂ ਤਾਂ ਉਦੋਂ ਹੀ ਅਰਬਪਤੀ ਬਣ ਗਿਆ ਜਦੋਂ ਤੂੰ ਆਪਣੀ ਰਸਨਾ ਤੋਂ ਮੈਨੂੰ ਪੁਕਾਰ ਲਿਆ। ਇਹਦਾ ਮਤਲਬ ਕਿੰਨੀ ਵੱਡੀ ਥਾਂ ਹੈ। ਬਾਬੇ ਰਵਿਦਾਸ ਨੇ ਤਾਂ ਤਰਲਾ ਲੈ ਕੇ ਕਿਹਾ ਸੀ, ਕਹਿਣ ਲੱਗੇ ਹਉ ਬਲ ਬਲ ਜਾਉ ਰਮਈਆ ਕਾਰਨੇ, ਪਰ ਇੱਕ ਗੱਲ ਮੈਨੂੰ ਦੱਸ ਮਾਲਕਾ, ਕਾਰਨ ਕਵਨ ਅਬੋਲ, ਤੂੰ ਕਿਉਂ ਨਹੀਂ ਮੇਰੇ ਨਾਲ ਬੋਲਦਾ ਪਿਆ। ਗੁਰੂ ਅਰਜੁਨ ਸਾਹਿਬ ਨੇ ਤਾਂ ਬਖਸ਼ਿਸ਼ ਕੀਤੀ, ਕਹਿਣ ਲੱਗੇ ਤੂੰ ਚੋ ਬੋਲ ਖਾਂ ਮੇਰੇ ਸੱਜਣਾ, ਤੂੰ ਚੋ ਸੱਜਣ ਮਹਿੰਡਿਆ ਦੇ ਸਿਸ ਉਤਾਰ, ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ, ਮੇਰੇ ਸੱਜਣ ਤੂੰ ਇੱਕ ਵਾਰੀ ਮੇਰੇ ਨਾਲ ਬੋਲ ਤਾਂ ਸਹੀ, ਮੇਰੇ ਨੇਤਰ ਸਹਿਕਦੇ ਪਏ ਨੇ। ਪਿਆਰਿਓ ਦੇਖੋ ਮੇਰੀ ਬੇਨਤੀ ਸਮਝਿਓ, ਹੇ ਭਾਈ ਲਾਲੋ ਤੇਰੇ ਚਰਨਾਂ ਚ ਨਮਸਕਾਰ। ਇੱਥੇ ਤਰਲੇ ਲੈ ਜਾਂਦੇ ਨੇ ਕਿ ਇੱਕ ਵਾਰੀ ਕੋਈ ਗੁਰੂ ਨਾਨਕ ਸਾਹਿਬ ਤੁਸੀਂ ਬੋਲੋ ਤਾਂ ਸਹੀ, ਤੇਰੇ ਘਰ ਵਿੱਚ ਕੱਲੇ ਬੋਲੇ ਕਿ ਨਹੀਂ, ਕਈ ਮਹੀਨੇ ਤੇਰੇ ਘਰ ਬਹਿ ਕੇ ਰਬਾਬ ਵਜਾਉਂਦੇ ਰਹੇ, ਤੇ ਤੈਨੂੰ ਬਾਣੀ ਵਿੱਚ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਸੱਤ ਵਾਰੀ ਪੁਕਾਰ ਕੇ ਕਹਿ ਕੇ ਗਏ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਪਿਆਰਿਓ ਇਸ ਸ਼ਬਦ ਨੂੰ ਅਨੁਭਵ ਕਰੋ, ਵੇਹ ਲਾ ਲੋ ਕੀ ਹੈ। ਇੱਕ ਮਾਂ ਨੂੰ ਪੁੱਛੋ ਜਦੋਂ ਆਪਣੇ ਲਾਡਲੇ ਪੁੱਤਰ ਨੂੰ ਆਵਾਜ਼ ਮਾਰ ਦੀਏ ਤੇ ਸ਼ਬਦ ਵਰਤ ਦੀਏ ਵੇ ਮੇਰੇ ਲਾਲ, ਮੇਰੀ ਬੇਨਤੀ ਸਮਝਿਓ ਕਿ ਵੇ ਮੇਰੇ ਲਾਲ, ਤੇ ਜਦੋਂ ਬੈਠਾ ਹੋਇਆ ਲੱਕੜਾਂ ਘੜਨ ਵਾਲਾ ਇੱਕ ਆਮ ਸਾਦਾ ਜਿਹਨੂੰ ਲੋਕ ਸ਼ੂਦਰ ਕਹਿੰਦੇ ਪਏ ਸਨ, ਉਹਦੀ ਕੁੱਲੀ ਵਿੱਚੋਂ ਜਦੋਂ 7 ਵਾਰੀ ਆਵਾਜ਼ ਆਈ ਵੇ ਲਾਲੋ ਵੇ ਲਾਲੋ ਵੇ ਲਾਲੋ, ਪਿਆਰਿਓ ਵੇ ਲਾਲੋ ਕੀ ਕਿਹਾ, ਲਾਲੋ ਨੂੰ ਲਾਲੋ ਲਾਲ ਹੀ ਕਰ ਦਿੱਤਾ, ਨਾਮ ਵਿੱਚ ਰੰਗ ਦਿੱਤਾ। ਅੱਜ ਉਹ ਪਿਆਰੇ ਦਾ ਗੁਰਪੁਰਬ ਆਇਆ ਤੇ ਕਹਿੰਦਾ ਪਿਆਰੇ ਜੀ ਸੁਪਨੇ ਵਿੱਚ ਮਿਲੇ ਸਨ ਤੇ ਇੱਕੋ ਗੱਲ ਕਹਿ ਕੇ ਗਏ ਨੇ, ਲਾਲੋ ਆਜਾ ਅੱਜ ਤਲਵੰਡੀ, ਕਈ ਸਾਲ ਹੋ ਗਏ ਨੇ ਮਿਲਿਆ ਨੂੰ, ਅੱਜ ਬਾਪੂ ਦੇ ਵਿਹੜੇ ਵਿੱਚ ਇਕੱਠੇ ਹੋਏ ਬੈਠਾ। ਭਾਈ ਲਾਲੋ ਵੀ ਆ ਗਿਆ, ਭਾਈ ਮਨਸੁਖ ਦੇ ਭਗੀਰਥ ਵੀ ਆ ਗਿਆ, ਬੇਬੇ ਨਾਨਕੀ ਵੀ ਆ ਗਈ, ਭਾਈ ਜੈ ਰਾਮ ਜੀ ਵੀ ਆ ਗਏ, ਪਰ ਅਜੇ ਉਹ ਨਾ ਆਇਆ ਜਿਹਦੇ ਆਉਣ ਦੀ ਇੰਤਜ਼ਾਰ ਵਿੱਚ ਇਹ ਬੈਠੇ ਸਨ। ਅੱਜ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਪਿਆਰਿਓ ਪਿਆਰੇ ਦੀ ਵਰੇ ਗੰਤੀ ਸਵੇਰੇ, ਮੈਂ ਤਾਂ ਇਸ ਪ੍ਰਸੰਗ ਨੂੰ ਅੱਜ ਚੁਣ ਲਿਆ ਕਿਉਂਕਿ ਸਵੇਰੇ ਮੇਰੇ ਪਿਆਰੇ ਦਾ ਪੁਰਬ ਹੈ, ਸਵੇਰੇ ਮੇਰੇ ਮੁਰਸ਼ਿਦ ਦਾ ਆਗਮਨ ਦਿਵਸ ਹੈ। ਆਹ ਸ਼ਾਮ ਸੀ, ਆਹ ਦੁਪਹਿਰ ਸੀ, ਆਹ ਦਿਨ ਸੀ, ਅੱਜ ਸਾਰੇ ਕੀਰਤਨ ਵੀ ਜੁੜੇ ਨੇ। ਉੱਥੇ ਭਾਈ ਸਾਹਿਬ ਕਹਿੰਦੇ ਨੇ ਭਾਈ ਸਜ਼ਾਦਾ ਕੀਰਤਨ ਕਰਨ ਲੱਗ ਪਏ ਸਨ, ਉੱਥੇ ਕੀਰਤਨ ਹੁੰਦਾ ਪਿਆ ਵਣਾਂ ਦੇ ਥੱਲੇ ਤੇ ਪਿਆਰੇ ਦੇ ਆਉਣ ਦੀ ਤਾਂ ਗਏ ਤੇ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਨੇ ਕਿ ਹੇ ਸਾਈਂ ਕਿਰਪਾ ਕਰ ਆ ਕੇ ਦਰਸ਼ਨ ਦੀਦਾਰੇ ਦੇ, ਸੁਣ ਨਾ ਪ੍ਰਭੂ ਜੀਓ ਇਹ ਕੱਲੜੀ ਬਨ ਮਾਹੇ, ਹੇ ਪਿਆਰੇ ਆ ਤਾਂ ਸਹੀ ਆਵੋ ਸੱਜਣਾ, ਹਉ ਦੇਖਾਂ ਦਰਸ਼ਨ ਤੇਰਾ ਰਾਮ, ਮੇਰੇ ਘਰ ਵਿੱਚ ਆ ਤਾਂ ਸਹੀ ਸੱਜਣ, ਮੈਂ ਤੇਰੇ ਦਰਸ਼ਨਾਂ ਨੂੰ ਤੱਕ ਨਹੀਂ ਪਈਆਂ। ਅੱਜ ਇਹਨਾਂ ਵਿੱਚੋਂ ਹੂਕ ਨਿਕਲਦੀ ਸੀ, ਭਾਵੇਂ ਸ਼ਬਦ ਵੱਖ ਵੱਖ ਗੁਰੂ ਸਾਹਿਬਾਨਾਂ ਦੇ ਨੇ, ਉਮਕਿਓ ਘਿਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਹਿ ਜਾਈ, ਸੁਣਤ ਸੰਦੇਸ਼ਰੋ ਪ੍ਰਹਿ ਗ੍ਰਹਿ ਸੇਜ ਵਿਛਾਈ। ਅੱਜ ਇਹ ਅੰਦਰ ਦੀ ਆਵਾਜ਼ ਪਈ ਆਉਂਦੀ ਸੀ ਕਿ ਹੇ ਮੇਰੇ ਸਾਈ ਜੀ, ਕਿ ਦਰਸ਼ਨ ਪਿਆਸੀ ਦਿਨ ਸਰਾਤ, ਚਿਤੋਂ ਅੰਦਿਨ ਨੀਤ, ਹੁਣ ਆਵਾਜ਼ ਪਈ ਆਉਂਦੀ ਸੀ ਕਿ ਮੇਰੇ ਮਾਲਕ ਜੀ ਕਿਰਪਾ ਕਰੋ ਆਪਣੇ ਦਰਸ਼ਨਾਂ ਦੀ ਦਾਤ ਦਿਓ, ਮਨ ਬੈਰਾਗ ਭਇਆ, ਦਰਸ਼ਨ ਦੇਖਣਾ ਕਾ ਚਾਓ, ਧੰਨ ਸੋ ਤੇਰਾ ਥਾਂ। ਕੀਰਤਨ ਵੀ ਜੁੜੇ ਨੇ, ਆਪਣੇ ਆਪਣੇ ਘਰਾਂ ਨੂੰ ਅਜੇ ਜਾਣ ਦੀ ਤਿਆਰੀ ਪੈ ਕਰਦੇ ਨੇ। ਇੱਥੇ ਚੌਰ ਸਾਹਿਬ ਇਹਨੂੰ ਹੋਰ ਢੰਗ ਨਾਲ ਪੇਸ਼ ਕਰਦੇ ਸਨ, ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਆ ਪਹੁੰਚੇ ਨੇ ਤਲਵੰਡੀ ਤੇ, ਮਾਂ ਨੇ ਸੁੰਦਰ ਬਸਤਰ ਤਿਆਰ ਕੀਤੇ ਸਨ ਕਿ ਆਪਣੇ ਲਾਲ ਨੂੰ ਪਹਿਨਾਵਾਂਗੀ, ਮੇਰੇ ਬੱਚੇ ਦੀ ਵਰੇ ਗੰਢ, ਉਹਦਾ ਪੁਰਬ ਆ ਰਿਹਾ ਹੈ। ਆਏ ਨੇ ਜਦੋਂ ਤੱਕਿਆ ਪਿਆਰਾ ਸਾਹਮਣੇ ਤੁਰਿਆ ਹੁੰਦਾ ਹੈ ਤੇ ਤਨ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕਰਦੇ ਹੋਏ ਦਰਸ਼ਨ ਦੇਖ ਤੇ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਉਹ ਅਵਸਥਾ ਆ ਗਈ ਦਰਸ਼ਨ ਦੇਖਤ ਦੋਖ ਨਸ਼ੇ, ਸ਼ਬਦ ਬਣ ਗਏ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਉਹ ਖੇਡ ਬਣ ਗਈ ਦੋਏ ਦੋਏ ਲੋਚਨ ਪੇਖਾਂ, ਹਉ ਹਰ ਬਿਨ ਔਰ ਨਾ ਦੇਖਾਂ, ਨੈਣ ਰਹੇ ਲੰਗਲਾਈ ਅਬ ਬੇਗਲ ਕਹਿ ਨਾ ਜਾਈ, ਹਮਰਾ ਭਰਮ ਗਿਆ ਪਉ ਭਾਗਾ, ਜਬ ਰਾਮ ਨਾਮ ਚਿਤ ਲਾਗਾ। ਦਰਸ਼ਨ ਦੇਖ ਕੇ ਸੁੱਧ ਬੁੱਧ ਹੋ ਗਏ, ਸੁੱਧ ਬੁੱਧ ਚਲੀ ਗਈ, ਮਤ ਚਲੀ ਗਈ, ਸਿਆਣਪ ਚਲੀ ਗਈ, ਬਸ ਪਿਆਰੇ ਦੇ ਇੱਕ ਝਲਕ ਨੇ ਇਹਨਾਂ ਦੇ ਅੰਦਰ ਨੂੰ ਕਿਸੇ ਰਸ ਵਿੱਚ ਮਗਨ ਕਰ ਦਿੱਤਾ। ਉੱਠੇ ਨੇ ਭਾਈ ਲਾਲੋ ਨੇ ਨਮਸਕਾਰ ਕੀਤੀ, ਭਾਈ ਭਗੀਰਥ ਨੇ ਚਰਨ ਪਕੜੇ, ਭਾਈ ਮਨਸੁਖ ਨੇ ਗੁਰੂ ਨਾਨਕ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਈ, ਬੇਬੇ ਨਾਨਕੀ ਅੱਗੇ ਵੱਧ ਕੇ ਨਮਸਕਾਰ ਕਰਨ ਲੱਗੀ ਤੇ ਆਪਣੇ ਹੱਥਾਂ ਨਾਲ ਸੀਸ ਨੂੰ ਪਕੜ ਲਿਆ, ਸੀਸ ਨੂੰ ਬੋਚ ਲਿਆ। ਬੇਬੇ ਤੂੰ ਵੱਡੀ ਹੈ, ਅੱਜ ਮਾਤਾ ਪਿਤਾ ਬਾਪੂ ਨੂੰ ਵੀ ਸਮਝ ਪੈ ਗਈ, ਅੱਜ ਉਹ ਬਾਪੂ ਜਿਹੜਾ ਕਦੀ ਚਪੇੜ ਮਾਰਦਾ ਸੀ, ਜਿਹੜਾ ਕਦੀ ਝਿੜਕਾਂ ਮਾਰਦਾ ਸੀ, ਉਸ ਬਾਪੂ ਦਾ ਅੰਦਰ ਇੰਨਾ ਕੁ ਵਹਿ ਤੁਰਿਆ, ਆਪਣੇ ਪੁੱਤਰ ਨੂੰ ਦੇਖ ਕੇ ਨੇਤਰਾਂ ਵਿੱਚੋਂ ਅੱਜ ਪਹਿਲੀ ਵਾਰ ਪ੍ਰੇਮ ਦੀ ਜਲ ਧਾਰਾ ਆਈ। ਮਾਂ ਤ੍ਰਿਪਤਾ ਨੇ ਦੇਖਿਆ ਰਾਏ ਬੁਲਾਰ ਬਜ਼ੁਰਗ ਹੈ, ਉੱਠਿਆ ਸੋਟੀ ਦੇ ਸਹਾਰੇ, ਕੁਛ ਨਹੀਂ ਬੋਲਿਆ ਕਿਉਂਕਿ ਬੋਲ ਖਤਮ ਹੋ ਗਏ, پیارے نو دیکھ کے، کیونکہ ایک آنند ایسا ہے. میں ایک بینتی کراں، جدو دنیا دا کوئی سواد ماندا ہے او دے وچ بھی زبان دی خاموشی ہے، تے جدو کتے نو پیارے دا اندر دا وصل نصیب ہوندا ہے ادو بھی زبان دی خاموشی، ادو بھی چپ ہے. رائے بلار خاموش سی، چپ سی، پر اپنے مرشد نو دیکھ کے سوٹی ایک پاسے کر کے جدو کرپالو دے چرنا وچ چکن لگا، سچے پادشاہ جی نے کیا، رائے جی تسی ساڈے وڈے ہو، تسی بزرگ ہو. تے کہن رائے بلار پھر بولیا تے او دے شبد سن، کھے میرے سائیاں کرپا کر، تو مینو کیوں بڑا کہنا؟ کہن لگے تسی اس شہر دے مالک ہو. کہن لگا نہیں، اج مینو اپنے چرنا وچ متھے نو چنگی طرح رگڑ لین دے، ٹیک لین دے، میں مرن تو پہلا اے بھی وڈیائی مارنی چاہنا وا، اس پنڈ دا مالک میں نہیں، اس پنڈ دا مالک تا توں، میں اس وڈیائی نو مارنا چاہنا وا، نہیں میں تا تیرا چاکر ہاں، میں تا تیرا نوکر ہاں، میری وڈیائی نو مار دے بابا، تے دیکھ میں اس پنڈ دا نام رکھاں گا ننکانا صاحب، میں اس پنڈ دا نام رکھاں گا تیرے نام تے. کیوں؟ کہن لگے میرے باپ دا نام سی رائے پوئے، پٹی سردار سی، لوگ کہندے سن رائے پوئے دی تلوندی، پر اج تیکرا میرے باپ دی تلوندی نو دیکھ کے کئی نفرت کردے سن، جنہ تے انہیں تکا کیتا ہونا، کئی او دے نال وروتی جان بوجھ کے ایرکھا بھی کردے ہون گے، پر میں باپو دی تھاں اپنے مرشد دے نام تے نام رکھاں گا، تے جدوں بھی لوگ اس دھرتی تے آن گے اس شہر نو دیکھ کے کوئی نفرت نہیں کرے گا، اس پنڈ دی اس شہر دی دھوڑ لوگ متھے تے لا کے اپنے آپ نو پاگاں والے سمجھن. پیاریو، دوجے دن پیارے دی برے گنڈ سی، پیارے دا پرب سی، جویں کل پرب ہے، اج اس بزرگ نو رات نیند کتھے؟ ساری رات گرو نانک صاحب جی دے بچن سنے، رنگ وچ روندا سی، رنگ وچ ہسدا سی، تے سویرے اٹھ کے کہندا ہے بابا کالو جی بیبے نانکی کول نے، تے اٹھ کے شبد کہے سن بابا کالو تیرا تا آخر حق ہے، تیرا خون دا رشتہ ہے گرو نانک نال، تیرا خون ہے گرو نانک، بیبے تیرا بھی رشتہ ہے، تو اس دی بہن ہے وڈی. ترپتا نو دیکھ کے ماتا جی نو کہن لگے تو جننی ہے، تیرا بھی رشتہ ہے، ساڈے رلدیاں دا تا خون دا رشتہ ہی کوئی نہیں، ساڈے رلدیاں دا تاں تیرے نال کوئی ماس رشتہ رشتہ نہیں، پر ایک کرپا کر دیتی ہاں، رلدیاں کویاں نو شبد دا ایہو جا رشتہ دے گئے، ایک خون دے رشتے تاں شاید وچڑ سکدے نے، جنہاں نو شبد دے رشتے دے جائیں او لوگ تے پرلوک کتے بھی نہیں وچڑ. پیارے دی ورے گنڈائی، اج اس رائے بلار نے گرو نانک دے چرن پر سے تواریخ دے کئی پنے کہندے نے، شور نہیں، دو سکھ ایسے نے، ایک پنڈت شیو دت، اس دن چولا چھڈیا جس دن گرو کلگی تر پریتم جی دی گرپرب سی، تے رائے بلار پیارے دا پرب آیا، منانے پہنے چرنا وچ متھا ٹیک کے سدا لی گرو نانک دے چرنا وچ ہی ٹیک گئے. پیاریو، آو خاں او شوبا کیسی ہے، مگر دا مکینہ ایک وجہ گرمخ نے، پائی بگیرت ورگے، پائی منسخ ورگے، پائی لالو ورگے، رائے بلار ورگے، جڑے بیٹھے نے بنا دی ریت دے اتے تے بن دے تھلے، پر جڑے نے اپنے سائیں دے نال، ایہو جہاں نو میرا گرو کہندا ہے منگر ماہے سوہندیاں ہر پیر سنگ بیٹھڑیاں. پھر انہاں دی شوبھا کی پوچھیا جاندا ہے، بھنے میں جڑا پرمان عرض کر رہا سن، لالن راویا کمن گتیری، سخی بتاو مجھے متیری، سو اب سو سو بھی اپنے پریتم کے رنگ رتی، پام ولومو سنگ نین پتیری، جہاں پٹھاو جاؤں تتیری، ہے پیارے کول بیٹھیے پہنے، میں اپنے اکھاں دیاں پتلیاں دا پانی کڈ کے تیرے پیر دھوواں، جتھے مینوں کہیں گی میں اتھے جان نوں تیار ہاں، پر مینو اج دس دے میرا بابا نانک کل آنا او دے درشن کیویں ہون. لالن راویا کون گتیری، سخی بتاو مجھے متیری، ਸੂਬ ਸੂਬ ਸੂਬੀ ਆਪਣੇ ਪ੍ਰੀਤਮ ਕੈ ਰੰਗ ਰਤੀ। ਕਹਿਣ ਲੱਗੇ ਪਾਮ ਲੋਬੂ ਸੰਗ ਨੈਣ ਪਤੀਰੀ, ਅੱਖਾਂ ਦੀਆਂ ਪੁਤਲੀਆਂ ਨਾਲ ਮੈਂ ਤੇਰੇ ਪੈਰ ਧੋਵਾਂ, ਜਹਾਂ ਪਠਾਵੋ ਜਾਉ ਤਤੀਰੀ, ਜਪ ਤਪ ਸੰਜਮ ਦਿਉ ਜਤੀਰੀ। ਭੈਣੇ ਮੈਂ ਦਸ ਪੁਰਮਾਇਆ, ਮੈਂ ਆਪਣੇ ਜਪ ਆਪਣੇ ਤਪ ਆਪਣਾ ਸੰਜਮ ਸਭ ਕੁਝ ਦੇ ਦਿੱਤਾ, ਇੱਕ ਕਿਰਪਾ ਕਰ ਮੇਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਕੱਲ ਕਰ ਝਲਕ ਦੇ ਪਿਆਰੇ ਦੀ ਇੱਕ ਨਿਮਖ ਮਿਲਾਵੋ ਮੋਹੇ ਪ੍ਰਾਣ ਪਤੀ, ਇੱਕ ਅੱਖ ਚਮਕਣ ਜਿਤਨਾ ਸਮਾਂ ਮੈਨੂੰ ਪਿਆਰੇ ਦੇ ਦੀਦਾਰ ਪਿਆਰੇ ਦੀ ਝਲਕ ਦੇ ਦੇ, ਇੱਕ ਨਿਮਖ ਮਿਲਾਵੋ ਮੋਹੇ ਪ੍ਰਾਣ ਪਤੀਰੀ, ਮੈਨੂੰ ਇੱਕ ਨਿਮਖ ਮਾਤਰ ਕਿਰਪਾ ਕਰਕੇ ਮਿਲਾ ਦੇ। ਪਿਆਰਿਓ ਅੱਜ ਮੇਰੇ ਗੁਰੂ ਅਰਜੁਨ ਸਾਹਿਬ ਕਿਰਪਾਲੂ ਜੀ ਮੇਰ ਦੇ ਘਰ ਵਿੱਚ ਆਏ ਤੇ ਅੰਮ੍ਰਿਤ ਬਚਨ ਕੀਤੋ ਨੇ। ਕਹਿਣ ਲੱਗੇ ਮੰਗਰ ਮਾਹੇ, ਮੰਗਰ ਮਾਹੇ ਸੋ ਹੰਦੀਆਂ, ਇੱਥੇ ਸੋ ਹੰਦੀਆਂ ਸੱਸੇ ਨੂੰ ਹੋੜਾ ਲੱਗਾ, ਔਂਕੜ ਸੁਹੰਦੀਆਂ ਨਹੀਂ ਸੋ ਹੰਦੀਆਂ। ਮੰਗਰ ਦੇ ਮਸ਼ੀਨੇ ਵਿੱਚ ਉਹ ਗੁਰਮੁਖ ਸਖੀਆਂ ਸੋਭਾ ਵਾਲੀਆਂ ਨੇ, ਮੰਗਰ ਮਾਹੇ ਸੋ ਹੰਦੀਆਂ ਹਰ ਪਿਰ ਸੰਗ ਬੈਠੜੀਆਂ, ਹਰ ਦਰ ਤੇ ਖਰੀ ਪਿਰ ਸੰਗ ਪਿਆਰੇ ਪਤੀ ਦੇ ਨਾਲ ਬੈਠੜੀਆਂ, ਸੰਗ ਦਾ ਅਰਥ ਨਾਲ। ਕਹਿਣ ਲੱਗੇ ਮੰਗਰ ਦੇ ਮਹੀਨੇ ਵਿੱਚ ਉਹ ਹੀ ਜੀਵ ਭਾਗਾਂ ਵਾਲੇ ਸ਼ੋਭਾ ਵਾਲੇ ਨੇ, ਉਹ ਗੁਰਮੁਖ ਸਖੀਆਂ ਜਿਹੜੀਆਂ ਮੰਗਰ ਦੇ ਮਹੀਨੇ ਵਿੱਚ ਆਪਣੇ ਪਿਆਰੇ ਪਤੀ ਕੋਲ ਬੈਠੀਆਂ, ਆਪਣੇ ਗੁਰੂ ਕੋਲ ਬੈਠੀਆਂ, ਆਪਣੇ ਮੁਰਸ਼ਦ ਕੋਲ ਬੈਠੀਆਂ ਨੇ, ਆਪਣੇ ਗੁਰੂ ਨਾਨਕ ਸਾਹਿਬ ਕੋਲ ਬੈਠੀਆਂ ਨੇ, ਆਪਣੇ ਪਿਆਰੇ ਪ੍ਰੀਤਮ ਕੋਲ ਬੈਠੀਆਂ ਨੇ। ਮੈਂ ਅਰਜ਼ ਕੀਤੀ ਸੀ ਦੇਖੋ ਕੱਲ ਨੂੰ ਦਿਨ ਚੜ੍ਹਨਾ ਹੈ, ਅਸੀਂ ਬਹੁਤ ਕੁਝ ਕਰਾਂਗੇ, ਲੰਗਰ ਚੱਲਣਗੇ, ਕੀਰਤਨ ਹੋਣਗੇ, ਲੈਕਚਰ ਹੋਣਗੇ, ਸਰੋਪੇ ਦਿੱਤੇ ਜਾਣਗੇ, ਮਾਨ ਸਨਮਾਨ ਬੜੇ ਹੋਣਗੇ। ਉਹ ਪਿਆਰਿਓ ਕੱਲੇ ਗੁਰੂ ਪੁਰਬ ਹੀ ਨਾ ਮਨਾਉਂਦੇ ਰਹੀਏ, ਰਾਤ ਯਤਨ ਕਰੀਏ ਗੁਰੂ ਨਾਨਕ ਨੂੰ ਮਨਾ ਲਈ। ਫਿਰ ਬੇਨਤੀ ਸਮਝਿਓ, ਗੁਰੂ ਨਾਨਕ ਨੂੰ ਮਨਾਈਏ, ਬਾਪੂ ਜੀ ਅੱਜ ਤੁਸੀਂ ਆਓ, ਕਿਰਪਾ ਕਰੋ, ਦਿਓ ਸਾਨੂੰ ਦਰਸ਼ਨਾਂ ਦੀ ਦਾਤ। ਪਤੀ ਘਰ ਵਿੱਚ ਹੋਵੇ ਤੇ ਸ਼ਿੰਗਾਰ ਵੀ ਤਾਂ ਨੇ, ਤੇ ਜੇ ਪਤੀ ਨੀ ਸ਼ਿੰਗਾਰ ਕਿਸੇ ਅਰਥ ਨਹੀਂ। ਸਾਹਿਬ ਨੂੰ ਆਪਾਂ ਵੀ ਅਰਦਾਸ ਕਰੀਏ, ਕਰਮਹੀਣ ਧਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ। ਇੱਕ ਰਾਤ ਰਹਿ ਗਈ ਪਿਆਰੇ ਤੇਰੇ ਆਉਣ ਦੇ ਪੁਰਬ ਵਿੱਚ, ਕਰਮਹੀਣ ਧਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਇੱਕ ਰਾਤ ਪਿਆਰੇ ਤੂੰ ਬਖਸ਼ ਦੇ ਆਪਣੀ ਯਾਦ ਦੀ, ਮੰਗਰ ਮਾਹੇ ਸੋਖੰਦੀਆਂ ਹਰ ਪਿਰ ਸੰਗ ਬੈਠੜੀਆਂ। ਅਗਲਾ ਬਚਨੇ ਤਿੰਨ ਕੀ ਸ਼ੋਭਾ ਕਿਆ ਗਈ, ਉਹਨਾਂ ਦੀ ਸ਼ੋਭਾ ਨੂੰ ਕੌਣ ਬਿਆਨ ਕਰ ਸਕਦਾ, ਕੌਣ ਵਰਣਨ ਕਰ ਸਕਦਾ, ਕਿੰਨਾ ਦੀ ਜੀ। ਕਹਿਣ ਲੱਗੇ ਪਿਆਰਿਆ ਜੇ ਸਾਹਿਬ ਮੇਲੜੀਆਂ, ਜਿਨ੍ਹਾਂ ਨੂੰ ਮੇਰੇ ਸਾਹਿਬ ਨੇ ਮੇਰੇ ਮਾਲਕ ਨੇ ਆਪਣੇ ਨਾਲ ਮੇਲ ਲਿਆ, ਉਹਨਾਂ ਦੀ ਸ਼ੋਭਾ ਕੋਈ ਨੀ ਬਿਆਨ ਕਰ ਸਕਦਾ, ਉਹਨਾਂ ਦੀ ਸ਼ੋਭਾ ਕੀ ਹੈ ਮੇਰੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ। ਕਹਿਣ ਲੱਗੇ ਲਾਲ ਤੋਲਨਾ ਤਿਨਕੀ ਸ਼ੋਭਾ ਕਿਆ ਗਣੀ, ਲਾਲ ਚੋਲਨਾ ਤੈ ਤਨ ਸੋਇਆ, ਸੁਰਜਨ ਭਾਨੀ ਤਾਂ ਮਨ ਮੋਇਆ, ਕਵਨ ਬਨੀ ਰੀ ਤੇਰੀ ਲਾਲੀ, ਤਿਨਕੀ ਸ਼ੋਭਾ ਕਿਆ ਗਣੀ। ਜੇ ਸਾਹਿਬ ਮੇਲੜੀਆਂ, ਕਵਨ ਬਨੀ ਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ, ਤੁਮੇ ਸੁੰਦਰ ਤਿਨਕੀ ਸ਼ੋਭਾ ਕਿਆ ਗਣੀ, ਤੁਮੇ ਸੁੰਦਰ ਤੁਮੇ ਸੁਹਾਗ, ਤੁਮ ਕਰ ਲਾਲਨ ਤੁਮ ਕਰ ਭਾਗ, ਤੂੰ ਸਤਵੰਤੀ ਤੂੰ ਪ੍ਰਧਾਨ, ਤੂੰ ਪ੍ਰੀਤਮ ਭਾਨੀ, ਤੂੰ ਹੀ ਸੁਰ ਗਿਆਨ, ਤਿਨਕੀ ਸ਼ੋਭਾ ਕਿਆ ਗਣੀ, ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ। ਉਹਨਾਂ ਦੀ ਸ਼ੋਭਾ ਨੂੰ ਕੋਈ ਨੀ ਬਿਆਨ ਕਰ ਸਕਦਾ। ਪਿਆਰਿਓ ਲੋਕ ਕਈ ਵਾਰੀ ਯਤਨ ਕਰਦੇ ਨੇ ਮਿਲਿਆਂ ਦੀ ਸ਼ੋਭਾ ਨੂੰ ਤਬਾਹ ਲਾਉਣ ਲਈ, ਨਹੀਂ ਚੰਦ ਨੂੰ ਕੋਈ ਥੁੱਕੇਗਾ ਚੰਦ ਤਾਂ ਫਿਰ ਵੀ ਉਸੇ ਤਰ੍ਹਾਂ ਸਾਫ਼ ਰਹਿਣਾ, ਥੁੱਕਣ ਵਾਲੇ ਦੇ ਚਿਹਰੇ ਉੱਤੇ ਥੁੱਕ ਪਏਗੀ। ਉਹਦੀ ਸ਼ੋਭਾ ਕੀ ਬਿਆਨ ਕੀਤੀ ਜਾ ਸਕਦੀ ਜਿਹੜਾ ਜੁੜਿਆ। ਬਾਬਾ ਜੀ ਨੇ ਬਾਣੀ ਵਿੱਚ ਕਹਿਣ ਲੱਗੇ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾਂ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮਿਤਣਖਾ। ਤਿਨਕੀ ਸ਼ੋਭਾ ਕਿਆ ਗਣੀ, ਨਾਮਾ ਸ਼ਿੰਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੈ, ਖੋਮੈ ਜਾਤ ਗਵਾਈ, ਸੁਰਨਰ ਤਿਨਕੀ ਬਾਣੀ ਗਾਵੈ, ਕੋਏ ਨਾ ਮੇਟੈ ਭਾਈ। ਤਿਨਕੀ ਸ਼ੋਭਾ ਕਿਆ ਗੱਲ? ਉਹਨਾਂ ਦੀ ਸ਼ੋਭਾ ਨੂੰ ਕੌਣ ਬਿਆਨ ਕਰ ਸਕਦਾ? ਜੇ ਸਾਹਿਬ ਮੇਲੜੀਆਂ ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਚਰਨਾਂ ਨਾਲ ਮਿਲਾ ਲਿਆ। ਅਗਲਾ ਬਚਨ ਹੈ, ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਕਿ ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਿਖੇ ਲੜੀਆਂ। ਮੱਘਰ ਦੇ ਮਹੀਨੇ ਵਿੱਚ ਜਿਨ੍ਹਾਂ ਨੂੰ ਸਾਈ ਮਿਲ ਗਿਆ, ਉਹਨਾਂ ਦਾ ਤਨ ਵੀ ਉਹਨਾਂ ਦਾ ਮਨ ਵੀ ਮੌਲਿਆ ਦਾ ਅਖਰੀ ਅਰਤੇ ਖੇੜੇ ਵਿੱਚ ਆ ਗਿਆ। ਉਹ ਕਿਹੜਾ ਖੇੜਾ ਸੀ? ਉਹ ਖੇੜਾ ਸੀ ਨਸ ਵੰਜੋ ਕਿਲ ਵਿਖੋ ਕਰਤਾ ਕਰ ਆਇਆ, ਦੂਤੈ ਦਹਿਨ ਭਇਆ ਗੋਬਿੰਦ ਪ੍ਰਗਟਾਇਆ। ਉਹ ਖੇੜਾ ਸੀ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਤਨ ਮਨ ਮੌਲਿਆ ਰਾਮ ਸਿਉਂ ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਖਾਲੀ। ਸਾਹਿਬ ਕਿਰਪਾਲੂ ਜੀ ਕਹਿ ਰਹੇ ਨੇ ਤਨ ਤੇ ਮਨ ਦੋਵੇਂ ਖਿੜ ਗਏ ਮੌਲਿਆ ਰਾਮ ਸਿਉਂ, ਪਰ ਕਿਵੇਂ? ਸੰਗ ਸਾਧ ਸਿਖੇ ਲੜੀਆਂ, ਜਦੋਂ ਉਹਨਾਂ ਨੂੰ ਸਾਧੂ ਸਹੇਲੀਆਂ ਮਿਲੀਆਂ। ਸਾਧੂ ਦਾ ਅਖਰੀ ਅਰਥ ਗੁਰਮੁਖ, ਜਿਹੜੇ ਜਪਣ ਵਾਲੇ ਨੇ। ਪਿਆਰਿਓ, ਮਿੱਤਰਤਾ ਬਣਾਈ ਜਾਂਦੀ ਹੈ ਸੰਸਾਰ ਵਿੱਚ। ਇੱਕ ਮੈਂ ਬੇਨਤੀ ਕਰਾਂ, ਮਿੱਤਰ ਉਸ ਨੂੰ ਬਣਾਇਓ ਜਿਹੜਾ ਮਿੱਤਰ ਪਿਆਰੇ ਮਿੱਤਰ ਨਾਲ ਜੋੜ ਦੇ। ਉਹ ਕਾਹਦਾ ਮਿੱਤਰ ਜਿਹੜਾ ਦੁਨੀਆਂ ਭਰ ਦੀ ਈਰਖਾ ਨਿੰਦਗੀ ਦਾ ਗੰਦਗੀ ਦਾ ਕੂੜਾ ਹੀ ਸਾਡੇ ਅੰਦਰ ਸੜਦਾ ਹੈ। ਗੁਰੂ ਜੀ ਕਹਿੰਦੇ ਨੇ ਜਦੋਂ ਸੰਗ ਸਾਧ ਸਿਖੇ ਲੜੀਆਂ ਮਿਲੀਆਂ ਤੇ ਉਹਨਾਂ ਨੂੰ ਵੇਖਦਿਆਂ ਸਾਰ ਬਾਬਾ ਜੀ ਕਹਿੰਦੇ ਨੇ, ਓਏ ਸਾਜਨ ਓਏ ਮੀਤ ਪਿਆਰੇ ਜੋ ਖਮਕੋ ਹਰ ਨਾਮ ਚਿਤਾਰੇ, ਉਹਨਾਂ ਸੰਬੰਧੀ ਕਹਿ ਜਾਂ ਕਹਿ ਦਰਸ਼ ਪਾਪ ਕੋਟ ਉਤਾਰੇ, ਭੇਟਤ ਸੰਗ ਇਹ ਭਵ ਜਲ ਤਾਰੇ। ਓਏ ਸਾਜਨ ਓਏ ਮੀਤ ਪਿਆਰੇ ਜੋ ਖਮਕੋ ਹਰ ਨਾਮ ਚਿਤਾਰੇ। ਉਹਨਾਂ ਗੁਰਮੁਖਾਂ ਨੂੰ ਕਹਿ ਪਿਆਰਿਓ ਕਿ ਯਾਰ ਵੇ ਪ੍ਰਹ ਹੱਬੇ ਸਖੀਆਂ ਮੂੰਹ ਕਹੀ ਨਾ ਜਹੀਆਂ, ਯਾਰ ਵੇ ਇੱਕ ਡੂਹ ਇੱਕ ਚਾੜੇ ਖੋ ਕਿਸ ਚਾ ਤਹੀਆਂ, ਇੱਕ ਡੂਹ ਇੱਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾਂ, ਤਿਨਾਂ ਦੇਖ ਮਨ ਚਾਉ ਉਠੰਦਾ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇ ਲੜੀਆਂ, ਤਿਨਾਂ ਦੇਖ ਮਨ ਚਾਉ ਉਠੰਦਾ ਖੋ ਕਦ ਪਾਈ ਗੁਣਤਾਸਾਂ, ਜਿੰਨੀ ਮੈਂਡਾ ਲਾਲ ਰਿਝਾਇਆ ਖੋ ਤਿਸ ਆਗੈ ਮਨ ਦੇਹੀਆ, ਨਾਨਕ ਕਹਿ ਸੁਣ ਬਿਨੋ ਸੁਹਾਗਣ ਮੂੰਹ ਦੱਸ ਦਿਖਾ ਫਿਰ ਕਹੀ ਆ। ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਿਖੇ ਲੜੀਆਂ, ਸਾਧ ਜਨਾ ਤੇ ਬਾਹਰੀ ਬਾਹਰੀ ਦਰ ਤੇ ਵੱਖਰੀਆਂ। ਜਿਹੜੇ ਲੋਕ ਨਾਮ ਜਪਣ ਵਾਲਿਆਂ ਤੋਂ ਨਫ਼ਰਤ ਕਰਦੇ ਨੇ, ਪਿਆਰਿਓ ਭਾਗਾਂ ਤੋਂ ਬਿਨਾਂ ਜਪਣ ਵਾਲਿਆਂ ਦੀ ਸੋਭਤ ਨਹੀਂ ਦੇ ਮਿਲਦੀ। ਮੈਂ ਕਹਿੰਦਾ ਇੱਕ ਪਾਸੇ ਖੂਨੀ ਹਾਥੀ ਆਉਂਦਾ ਹੋਵੇ, ਗੁਰੂ ਕਲਗੀਧਰ ਜੀ ਨੇ ਕਿਹਾ ਸੀ, ਕਹਿੰਦੇ ਨੇ ਇੱਕ ਪਾਸੇ ਮਸੰਦ ਆਉਂਦਾ ਹੋਵੇ ਇੱਕ ਪਾਸੇ ਖੂਨੀ ਹਾਥੀ ਆਉਂਦਾ ਹੋਵੇ, ਮੇਰਾ ਸਿੱਖ ਮਸੰਦ ਵਾਲੇ ਪਾਸੇ ਨਾ ਜਾਏ ਖੂਨੀ ਹਾਥੀ ਵਾਲੇ ਪਾਸੇ ਭਾਵੇਂ ਚਲਾ ਜਾਏ। ਕਿਉਂ? ਕਹਿਣ ਲੱਗੇ ਕਿਉਂਕਿ ਮਸੰਦ ਦੀ ਸੋਭਤ ਕੀਤਿਆਂ ਜਨਮਾਂ ਜਨਮਾਂ ਦੀ ਭਟਕਣਾ ਪੱਲੇ ਪੈ ਜਾਏ। ਜਿਹੜੇ ਰੱਬ ਦੇ ਪਿਆਰੇ ਗੁਰਮੁਖਾਂ ਤੋਂ ਬਾਹਰੇ ਨੇ ਸੰਗਤ ਨਹੀਂ ਕਰਦੇ, ਇਹੀ ਕਹੀ ਜਾਂਦੇ ਨੇ ਲਓ ਜੀ ਵੇਖੋ ਗੁਰੂ ਗ੍ਰੰਥ ਸਾਹਿਬ ਗੁਰੂ ਨੇ। ਫਿਰ ਜਦੋਂ ਅਸੀਂ ਇਹ ਗੱਲ ਕਰਨੀ ਆ ਤੇ ਇੱਕ ਸ਼ਬਦ ਹੋਰ ਵਿੱਚੋਂ ਪਨਪਦਾ, ਤੁਸੀਂ ਜੀ ਦੇਹਧਾਰੀਆਂ ਦੀ ਫਿਰ ਗੱਲ ਕਰੋਗੇ। ਮੈਂ ਕਹਿੰਦਾ ਗੁਰਮੁਖੋ ਤੁਸੀਂ ਤਿੰਨ ਗੱਲਾਂ ਗੁਰੂ ਕਲਗੀਧਰ ਦੀਆਂ ਚੇਤੇ ਰੱਖੋ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਤੇ ਤੀਜੀ ਗੱਲ ਕਹੀ ਸੀ ਜੇ ਅੰਦਰ ਨੂੰ ਚਲਾਉਣਾ ਚਾਹੁੰਦੇ ਦੀਦਾਰ ਖਾਲਸੇ ਕਾ। ਅਸੀਂ ਰੋਜ਼ ਅਰਦਾਸ ਕਰਕੇ ਕਹਿੰਦੇ ਹਾਂ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ, ਪਰ ਜਿਹੜੇ ਬੰਦਗੀ ਕਰਨ ਵਾਲਿਆਂ ਤੋਂ ਦੂਰ ਬਾਹਰੇ ਨੇ, ਕਹਿਣ ਲੱਗੇ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ। ਅਕੇਲੜੀਆਂ ਦਾ ਅਖਰੀ ਅਰਥ ਕੀ? ਉਹ ਅਕਲੀਆਂ ਘਰ ਵਿੱਚ ਰਹਿੰਦੀਆਂ ਨੇ? ਨਹੀਂ, ਅਕੇਲੜੀਆਂ ਦਾ ਅਰਥ ਹੈ, ਇਹਨੂੰ ਜੇ ਸਮਝਣਾ ਹੋਵੇ ਕਿ ਤਿਲਾਂ ਦੀ ਫਸਲ ਦੀ ਅਸੀਂ ਉਦਾਹਰਣ ਦੇਣੇ ਹੁੰਦੇ ਹਾਂ, ਜਿਨ੍ਹਾਂ ਤਿਲਾਂ ਵਿੱਚ ਤਿਲ ਪੈ ਗਏ ਉਹਨਾਂ ਨੂੰ ਤਾਂ ਜ਼ਿਮੀਂਦਾਰ ਘਰ ਲੈ ਗਿਆ, ਜਿਹੜੇ ਥੋਥੇ ਸੜ ਗਏ ਉਹ ਇਕੱਲੇ ਖੇਤ ਵਿੱਚ ਰਹਿ ਗਏ, ਇਕੱਲਿਆਂ ਨੂੰ ਬਾਲਣ ਵਾਸਤੇ ਅਨੇਕਾਂ ਲੋਕ ਪੱਟਣ ਵਾਸਤੇ ਆ ਜਾਂਦੇ ਖੇ ਜਿੰਦੇ। ਜੇ ਸਾਧ ਜਨਾਂ ਤੋਂ ਬਾਹਰੀ ਰਹਿ ਗਈ ਤੇ ਨਖਸਮੇ ਤਿਲ ਦੀ ਤਰ੍ਹਾਂ ਤੇਰੀ ਕਿਸੇ ਨੇ ਬਾਤ ਨੀ ਪੁੱਛਣੀ। ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ, ਤਿੰਨ ਦੁੱਖ ਨਾ ਕਬੂ ਉਤਰੇ। ਉਹਨਾਂ ਨੂੰ ਜਿਹੜਾ ਪਿਆਰੇ ਦੇ ਵਿਛੋੜੇ ਦਾ ਦੁੱਖ ਪਿਆ ਉਹ ਉਤਰਦਾ ਨਹੀਂ, ਉਹ ਲਹਿੰਦਾ ਨਹੀਂ। ਕਹਿਣ ਲੱਗੇ ਸੇ ਜਮ ਕੈ ਵਸ ਪੜੀਆਂ, ਜੇ ਸੰਗਤ ਨੇ ਕੀਤੀ ਜਮਾਂ ਦੇ ਵਸ ਪੈ ਗਈਆਂ, ਜਮਦੂਤ ਉਹਨਾਂ ਨੂੰ ਪਕੜਦਾ ਪਿਆ। ਤੇ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਜਪਿਆ, ਕਹਿਣ ਲੱਗੇ ਜਿਨੀ ਰਾਵਿਆ ਪ੍ਰਭ ਆਪਣਾ, ਜਿਨ੍ਹਾਂ ਨੇ ਆਪਣੇ ਪਿਆਰੇ ਵਾਹਿਗੁਰੂ ਜੀ ਦੇ ਨਾਮ ਨੂੰ ਮਾਣਿਆ ਜਪਿਆ, ਸੇ ਦਿਸਣ ਨਿਤ ਖੜੀਆਂ। ਨਿਤ ਖੜੀਆਂ ਦਾ ਅਖਰੀ ਅਰਥ ਹੈ ਰੱਬ ਦੀ ਦਰਗਾਹ ਵਿੱਚ ਉਹ ਸੁਰਖਰੂ ਹੋਈਆਂ ਨੇ, ਪਰਮਾਤਮਾ ਪਿਆਰਾ ਉਹਨਾਂ ਤੇ ਤਰੁੱਟ ਪਿਆ। ਸੇ ਦਿਸਣ ਨਿਤ ਖੜੀਆਂ, ਗੁਰੂ ਜੀ ਕਹਿੰਦੇ ਨੇ ਉਹਨਾਂ ਦਾ ਸ਼ਿੰਗਾਰ ਕੀ ਹੈ, ਰਤਨ ਜਵੇਖਰ ਲਾਲ ਖਰ ਕੰਠ ਤਿੰਨਾਂ ਜੜੀਆਂ, ਉਹਨਾਂ ਦੇ ਗਲੇ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਰਤਨ, ਨਾਮ ਦਾ ਹੀਰਾ, ਨਾਮ ਦਾ ਲਾਲ ਗਲੇ ਵਿੱਚ ਜੜਿਆ ਪਿਆ ਹੈ। ਤਨ ਗੁਰੂ ਅਰਜੁਨ ਸਾਹਿਬ ਅਖੀਰ ਤੇ ਕਹਿੰਦੇ ਨੇ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਪਿਆਰੇ ਦੇ ਕੋਲ ਬੈਠਣ ਦਾ ਸੁਭਾਗ ਮਿਲ ਗਿਆ, ਜਿਨ੍ਹਾਂ ਦੇ ਹਿਰਦੇ ਦੀ ਸੇਜ ਤੇ ਪਿਆਰਾ ਆ ਗਿਆ, ਨਾਨਕ ਬਾਂਛੈ ਧੂੜ ਤਿੰਨ, ਉਹਨਾਂ ਦੇ ਚਰਨਾਂ ਦੀ ਧੂੜ ਦਾਸ ਨਾਨਕ ਮੰਗਦਾ ਹੈ। ਪ੍ਰਭ ਸ਼ਰਨੀ ਦਰ ਪੜੀਆਂ, ਜਿਹੜੀਆਂ ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿੱਚ ਜਾ ਡਿੱਗੀਆਂ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਸਿੱਖੋ ਮੰਗਰ ਆ ਗਿਆ, ਇਸ ਮਹੀਨੇ ਵਿੱਚ ਮੁਕਤੀ ਮਿਲ ਜਾਏਗੀ। ਕਿਵੇਂ? ਕਹਿਣ ਲੱਗੇ ਮੰਗਰ ਪ੍ਰਭ ਆਰਾਧਨਾ, ਮੰਗਰ ਦੇ ਮਹੀਨੇ ਵਿੱਚ ਪਰਮਾਤਮਾ ਦਾ ਆਰਾਧਨਾ ਕਰ, ਉਹਨੂੰ ਚੇਤੇ ਕਰ। ਬਹੁੜ ਨਾ ਜਨ ਮੜੀਆਂ, ਪਰਤ ਕੇ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪਏਗਾ। ਮੱਘਰ ਦੇ ਮਹੀਨੇ ਵਿੱਚ ਪਿਆਰੇ ਦੇ ਚਰਨਾਂ ਨਾਲ ਜੁੜ ਪਿਆਰਿਓ। ਉਧਰ ਮੱਘਰ ਦਾ ਮਹੀਨਾ ਚੜਾਇਆ, ਉਧਰ ਕੱਲ ਨੂੰ ਪਿਆਰੇ ਦਾ ਪੁਰਬ ਆਉਣਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਕਿਰਪਾ ਕਰੋ ਸੁੱਕਿਆਂ ਨੂੰ ਖਰੇ ਕਰ ਦਿਓ, ਮਾਰੂ ਥਲ ਉੱਤੇ ਕਰੋ ਨਾਮ ਦੀ ਬਰਖਾ, ਪੱਥਰਾਂ ਨੂੰ, ਰਾਕਸ਼ਾਂ ਨੂੰ, ਜਾਦੂਗਰਾਂ ਨੂੰ, ਕਾਤਲਾਂ ਨੂੰ, ਠੱਗਾਂ ਨੂੰ, ਨੀਚ ਕੁਕਰਮੀਆਂ ਨੂੰ ਤਾਰਨ ਵਾਲਿਆ, ਸਾਡੇ ਤਾਂ ਭਾਗ ਉਹਨਾਂ ਵਰਗੇ ਵੀ ਨਹੀਂ, ਕਿਉਂਕਿ ਉਹਨਾਂ ਦੇ ਭਾਗ ਚੰਗੇ ਸਨ, ਉਹਨਾਂ ਦੇ ਬੂਹੇ ਅੱਗੇ ਤੁਸੀਂ ਆਪ ਚਲੇ ਗਏ ਸੀ। ਕਿਰਪਾ ਕਰੋ, ਸਾਡੀ ਬਿਰਤੀ ਹੈ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁੱਧਾਂ ਕਾਲੀਆਂ, ਬਾਹਰ ਚਿੱਟਵੀਆਂ, ਰੀਸਾਂ ਕਰੇ ਤਿਨਾੜੀਆਂ, ਜੋ ਸੇਵੈ ਦਰ ਖੜੀਆਂ। ਪਰ ਕਿਰਪਾ ਕਰੋ ਸਾਨੂੰ ਉਹਨਾਂ ਦੀ ਸੰਗਤ ਬਖਸ਼ੋ। ਉਹਦੇ ਵਿੱਚ ਅਖੀਰਲੀ ਤੋਕਿਕ ਆਉਂਦੀ ਹੈ, ਨਾਨਕ ਜਨਮ ਸ਼ਿਕਾਰ ਥਾ ਜੇ ਤਿੰਨ ਕੈ ਸੰਗ ਮਿਲਾਂ। ਕੌਣ ਹੁੰਦਾ? ਤਾਣ ਨਿਤਾਣੀਆਂ ਰਹਿਣ ਨਿਮਾਨਣੀਆਂ, ਉਹਨਾਂ ਦੀ ਸੰਗਤ ਹੀ ਸਾਨੂੰ ਮਿਲ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਕੱਲ ਸਵੇਰ ਦੇ ਦੀਵਾਨ ਵਿੱਚ ਫਿਰ ਆਪਾਂ ਹਾਜ਼ਰੀ ਭਰਾਂਗੇ। ਇਕਾਗਰਤਾ ਜੇ ਦਾਤੇ ਨੇ ਬਖਸ਼ੀ, ਇਸ ਵਿਸ਼ੇ ਨੂੰ ਆਪਾਂ ਗੁਰੂ ਨਾਨਕ ਜੀ ਦੇ ਸ਼ਬਦ ਦੀ ਵਿਆਖਿਆ ਕਰਾਂਗੇ। ਕੋਈ ਆਖੇ ਪੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਹੁਣ ਕੋਈ ਆਖੇ ਪੂਤਨਾ, ਇਹਦਾ ਮਤਲਬ ਕੋਈ ਆਖਣ ਵਾਲੇ ਹੈਣ? ਕੌਣ ਸਨ ਜਿਨ੍ਹਾਂ ਨੇ ਪੂਤਨਾ ਕਹਿ ਦਿੱਤਾ? ਕੌਣ ਸਨ ਜਿਨ੍ਹਾਂ ਨੇ ਬੇਤਾਲ ਕਹਿ ਦਿੱਤਾ? ਕੌਣ ਸਨ ਜਿਹੜੇ ਕਹਿੰਦੇ ਸਨ ਆਮ ਆਦਮੀ ਏ? ਪਰ ਬਾਪੂ ਜੀ ਕਹਿੰਦੇ ਸਨ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਫਿਰ ਇਹ ਸ਼ਬਦ ਦੀਆਂ ਅਗਲੀਆਂ ਤੁਕਣੀਆਂ ਤੁਕਾਂ ਦੀਵਾਨੇ ਦੀ ਵਿਆਖਿਆ ਕਰਦੀਆਂ ਨੇ। ਯਤਨ ਕਰਾਂਗੇ ਕੱਲ ਆਪ ਨਾਲ ਇਹ ਸਾਂਝ ਪਾਈ ਜਾਏ। ਦੂਸਰੀ ਬੇਨਤੀ ਹੈ ਕਿ ਕੱਲ ਰਾਤ ਦਾ ਜਿਹੜਾ ਆਗਮਨ ਕਥਾ ਹੈ, ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਪਾਂ ਸਾਰਿਆਂ ਜੁੜਨਾ, ਵੱਧ ਚੜ ਕੇ ਆਪ ਆਇਓ, ਹੋਰਨਾਂ ਨੂੰ ਪ੍ਰੇਰ ਕੇ ਲਿਆਇਓ। ਪਿਆਰਿਓ, ਕਦੀ ਦੇਖੋ ਜਦੋਂ ਕਿਤੇ ਸਨਾਤਨੀ ਵੀਰ ਹਿੰਦੂ ਵੀਰ ਕਥਾ ਕਰਦੇ ਨਾ, ਰਾਮ ਚਰਿਤ ਮਾਨਸ ਦੀ, ਰਾਮ ਚੰਦਰ ਜੀ ਦੀ, ਕ੍ਰਿਸ਼ਨ ਜੀ ਦੀ, ਉਹਨਾਂ ਦੇ ਜਜ਼ਬਾਤ, ਉਹਨਾਂ ਦੀ ਭਾਵਨਾ ਦੇਖਿਆ ਕਰੋ। ਗੁਣ ਹਰ ਇੱਕ ਤੋਂ ਲਈਏ। ਕੱਲ ਨੂੰ ਆਈਏ ਖਾਂ, ਖਲੋਈਏ ਬਾਪੂ ਕਾਲੂ ਦੇ ਬੂਹੇ ਅੱਗੇ, ਮਾਂ ਤ੍ਰਿਪਤਾ ਦੇ ਬੂਹੇ ਅੱਗੇ। ਸ਼ਾਇਦ ਅੰਦਰੋਂ ਨਿਕਲਦੀ ਦੌਲਤਾਂ ਦੀ ਨਜ਼ਰ ਸਾਡੇ ਵਰਗੇ ਤ੍ਰਿਸ਼ਨਾਲੂਆਂ ਤੇ ਵੀ ਪੈ ਜਾਏ। ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰੇ, ਕੱਲ ਸ਼ਾਮ ਨੂੰ ਆਗਮਨ ਕਥਾ ਹਜ਼ੂਰ ਕਿਰਪਾ ਕਰਕੇ ਅਰੋਗਤਾ ਬਖਸ਼ਣਗੇ ਤੇ ਆਪ ਹੀ ਕਰਾ ਲੈਣ। ਆਓ ਸਾਰੇ ਆਪਣੇ ਨੇਤਰ ਕਰੋ ਬੰਦ, ਚਲੋ ਅੱਜ ਉਸ ਬਾਬੇ ਨਾਨਕ ਦੇ ਘਰ ਵਿੱਚ ਆਪਣੀ ਸੁਰਤ ਨੂੰ ਟਿਕਾਈਏ ਤੇ ਪਿਆਰੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਉਹਨਾਂ ਵਣਾਂ ਵਿੱਚ ਉਸ ਵਣਾਂ ਦੇ ਥੱਲੇ ਬੈਠ ਕੇ ਕਿਤੇ ਉਸ ਬੁੱਢੇ ਬਾਬੇ ਨਾਨਕ ਦੇ ਮੁਰੀਦ ਦੀ ਆਵਾਜ਼ ਵਿੱਚ ਆਵਾਜ਼ ਮਿਲਾ ਕੇ ਅਸੀਂ ਉੱਚੀ ਆਵਾਜ਼ ਵਿੱਚ ਕਹਿ ਸਕੀਏ, ਵਾਹੇ ਗੁਰੂ 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 ਵਾਹੇ ਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ